ਬਾਰ ਦਰਸ਼ਨ ਕਰ ਰਿਹਾ ਤੇ ਮਨ ਵਿਚ ਦੁਚਿੱਤੀ ਹੈ, ਖਬਰੇ ਸਤਿਗੁਰੂ ਨੇ ਕਿ ਕੋਈ ਹੋਰ ਹੈ, ਸ਼ਾਇਦ ਗੁਰੂ ਸਾਹਿਬ ਹੀ ਨੇ, ਮੇਰਾ ਮਨ ਇਹਨਾਂ ਵੱਲ ਖਿੱਚਿਆ ਜਾ ਰਿਹਾ, ਆਕਰਸ਼ਿਤ ਹੋ ਰਿਹਾ, ਏਦਾਂ ਦੀ ਦੁਚਿੱਤੀ ਵਿਚ ਚਾਚੇ ਫੱਗੂ ਨੂੰ ਖੜਿਆ ਵੇਖ ਕੇ ਨੌਵੇਂ ਪਾਤਸ਼ਾਹ ਬੋਲੇ, ਫੱਗੂ ਜੀ ਅਸੀਂ ਆ ਜਿਨ੍ਹਾਂ ਵਾਸਤੇ ਤੂੰ ਇਹ ਵੱਡਾ ਦਰਵਾਜ਼ਾ ਰਖਵਾਇਆ ਤੇ ਪ੍ਰਣ ਕੀਤਾ ਸੀ ਕਿ ਸਤਿਗੁਰੂ ਜੀ ਆਉਣ ਔਰ ਇਸ ਦਰਵਾਜ਼ੇ ਚੋਂ ਪ੍ਰਵੇਸ਼ ਕਰਕੇ ਘੋੜੇ ਤੇ ਚੜ ਕੇ ਅੰਦਰ ਪ੍ਰਵੇਸ਼ ਕਰਨ, ਤੇ ਤੂੰ ਪ੍ਰੇਮ ਕਰਕੇ ਨੇਮ ਕੀਤਾ, ਤੇਰਾ ਇਹ ਪ੍ਰਣ ਪੂਰਾ ਕਰਨ ਵਾਸਤੇ ਅਸੀਂ ਆਏ। ਭਾਈ ਫੱਗੂ ਜੀ ਸਤਿਗੁਰਾਂ ਦੇ ਸਨਮੁਖ ਖੜੇ, ਦਰਸ਼ਨ ਕਰਦਿਆਂ ਸੁਧ ਬੁੱਧੀ ਭੁੱਲ ਗਈ, ਜਿਵੇਂ ਕੋਈ ਪੱਥਰ ਦੀ ਮੂਰਤੀ ਖੜੀ ਹੁੰਦੀ ਆ, ਇੱਦਾਂ ਖਲੋ ਗਏ। ਕੁਝ ਸਮੇਂ ਬਾਅਦ ਸੋਝੀ ਆਈ, ਪਲੰਘਾ ਛੇਤੀ ਨਾਲ ਲਾਇਆ, ਛੇਤੀ ਨਾਲ ਵਿਛਾਉਣਾ ਵਿਛਾਇਆ, ਮਹਾਰਾਜ ਜੀ ਦੇ ਚਰਨਾਂ ਵਾਲੀ ਰਕਾਬ ਫੜ ਕੇ ਸਤਿਗੁਰਾਂ ਨੂੰ ਘੋੜੇ ਤੋਂ ਥੱਲੇ ਲਾ ਕੇ, ਪਲਗੇ ਤੇ ਬਿਠਾ ਕੇ ਡਾਂਡਵਤ ਮਹਾਰਾਜ ਜੀ ਦੇ ਚਰਨਾਂ ਚ ਕੀਤੀ ਨਮਸਕਾਰ ਕੀਤੀ, ਗੁਰੂ ਪਾਤਸ਼ਾਹ ਦੇ ਚਰਨਾਂ ਤੇ ਆਪਣਾ ਮੱਥਾ ਸਪਰਸ਼ ਕਰਦੇ ਨੇ, ਚਰਨਾਂ ਨੂੰ ਛੂ ਕੇ ਉਹ ਹੱਥ ਆਪਣੇ ਚਿਹਰੇ ਤੇ ਮਲਦੇ ਹਨ, ਮਹਾਰਾਜ ਜੀ ਦੇ ਚਰਨਾਂ ਦੇ ਜੋੜੇ ਦੀ ਲੱਗੀ ਹੋਈ ਜਿਹੜੀ ਧੂੜ ਹੈ ਉਹ ਚਰਨਾਂ ਦੇ ਜੋੜਿਆਂ ਨਾਲੋਂ ਧੂੜ ਝਾੜ ਕੇ ਆਪਣੇ ਮੱਥੇ ਤੇ ਲਾਉਂਦੇ ਨੇ, ਵਾਰੇ ਵਾਰੇ ਜਾ ਰਹੇ ਨੇ, ਬਲਿਹਾਰ ਬਲਿਹਾਰ ਜਾ ਰਹੇ ਨੇ। ਇੰਨੇ ਨੂੰ ਸਤਿਗੁਰਾਂ ਦਾ ਪਰਿਵਾਰ ਵੀ ਆ ਪਹੁੰਚਿਆ, ਮਾਤਾ ਨਾਨਕੀ ਜੀ, ਮਾਤਾ ਗੁਜਰੀ ਜੀ ਆ ਪਹੁੰਚੇ, ਉਹਨਾਂ ਦਾ ਡੇਰਾ ਕਰਵਾਇਆ, ਅਨੇਕ ਪ੍ਰਕਾਰ ਦੇ ਭਾਂਤ ਭਾਂਤ ਦੇ ਪਕਵਾਨ ਲੰਗਰ ਪ੍ਰਸ਼ਾਦਾ ਤਿਆਰ ਕਰਵਾਇਆ ਹੈ, ਸਤਿਗੁਰਾਂ ਨੂੰ ਛਕਾਇਆ ਹੈ, ਸਤਿਗੁਰਾਂ ਦੇ ਨਾਲ ਜਿੰਨੇ ਸਿੱਖ ਨੇ ਉਹਨਾਂ ਦਾ ਡੇਰਾ ਨਗਰ ਦੇ ਬਾਹਰ ਬਾਹਰ ਕੀਤਾ ਹੈ, ਉਹਨਾਂ ਦੇ ਵੀ ਲੰਗਰ ਪਾਣੀ ਦਾ ਪ੍ਰਬੰਧ ਕੀਤਾ ਗਿਆ। ਤੋ ਗਰੀਬ ਨਵਾਜ ਨੌਵੇਂ ਪਾਤਸ਼ਾਹ ਜੀ ਮਹਾਰਾਜ ਜੀ ਨੇ ਸਸਰਾਮ ਵਿਖੇ ਡੇਰਾ ਕੀਤਾ। ਸਸਰਾਮ ਨਗਰ ਦੀਆਂ ਸੰਗਤਾਂ ਜਿਨ੍ਹਾਂ ਨੂੰ ਪਤਾ ਲੱਗਾ ਕਿ ਨੌਵੇਂ ਪਾਤਸ਼ਾਹ ਜੀ ਆਏ ਨੇ, ਹੁਮ ਹੁਮਾ ਕੇ ਉਮੜ ਉਮੜ ਕੇ ਬੜੇ ਚਾਉ ਤੇ ਉਮਾਹ ਨਾਲ ਸਤਿਗੁਰਾਂ ਦੇ ਦਰਸ਼ਨ ਪ੍ਰਸਨ ਵਾਸਤੇ ਮਹਾਰਾਜ ਜੀ ਦੇ ਚਰਨਾਂ ਚ ਆ ਰਹੇ ਨੇ। ਜਿਹੜੀਆਂ ਭੇਟਾਵਾਂ ਗੁਰੂ ਸਾਹਿਬ ਲਈ ਰੱਖੀਆਂ ਸਨ ਉਹ ਭੇਟਾਵਾਂ ਮਹਾਰਾਜ ਜੀ ਦੇ ਚਰਨਾਂ ਚ ਭੇਟ ਕਰ ਰਹੇ ਨੇ। ਆਓ ਸਤਿਗੁਰੂ ਨੌਵੇਂ ਪਾਤਸ਼ਾਹ ਦਾ ਪਵਿੱਤਰ ਇਤਿਹਾਸ ਸਰਵਣ ਕਰੀਏ, ਗਰੀਬ ਨਵਾਜ ਜੀ ਦੇ ਚਰਨਾਂ ਦਾ ਧਿਆਨ ਆਪਣੇ ਹਿਰਦਿਆਂ ਚ ਧਾਰਨ ਕਰਦੇ ਹੋਇਆਂ ਆਪ ਦੇ ਜੀਵਨ ਤੇ ਰਸਨਾ ਦੇ ਕਲਿਆਣ ਨਿਮਿਤ ਆਖੀਏ ਜੀ ਸਤਨਾਮ।
ਸ੍ਰੀ ਵਾਹਿਗੁਰੂ ਸਾਹਿਬ ਜੀਓ,
ਸਤਨਾਮ ਸ੍ਰੀ
ਵਾਹਿਗੁਰੂ ਸਾਹਿਬ ਜੀਓ। ਦੁਇਰਾ ਬੇਹੱਸ ਕਹਿਓ ਸਤਿਗੁਰੂ ਤਬੈ ਫੱਗੂ ਨਿਕਟ ਬੁਲਾਏ।
ਫੱਗੂ ਨੇ ਸਤਿਗੁਰਾਂ ਦੀ ਬੜੀ ਸੇਵਾ ਟਹਿਲ ਕੀਤੀ, ਕੁਝ ਸਮਾਂ ਸਤਿਗੁਰੂ ਜੀ ਨੂੰ ਇੱਥੇ ਬੀਤ ਗਿਆ। ਇਕ ਦਿਨ ਸਤਿਗੁਰੂ ਗਰੀਬ ਨਵਾਜ ਜੀ ਦੇ ਚਰਨਾਂ ਵਿਚ ਭਾਈ ਫੱਗੂ ਜੀ ਬੈਠੇ ਸਨ, ਤੋ ਮਹਾਰਾਜ ਸੱਚੇ ਪਾਤਸ਼ਾਹ ਜੀ ਭਾਈ ਫੱਗੂ ਨੂੰ ਕਹਿਣ ਲੱਗੇ,
ਸਿੱਖਣ ਗ੍ਰਹਿ ਤੇ ਕਾਰ ਗੁਰ ਲੇਕਿਨ ਸਿੱਖ ਛਾਏ।
ਕਿਉਂਕਿ ਭਾਈ ਫੱਗੂ ਜੀ ਇਸ ਇਲਾਕੇ ਦੇ ਨਗਰ ਦੇ ਮੁਖੀ ਮਸੰਦ ਵੀ ਸੀ, ਸੰਗਤ ਕੋਲੋਂ ਦਸਵੰਧ ਦੀ ਮਾਇਆ ਇਕੱਠੀ ਕਰਨੀ, ਉਹ ਮਾਇਆ ਇਕੱਠੀ ਕਰਕੇ ਸਤਿਗੁਰਾਂ ਤੱਕ ਭੇਜਣੀ, ਇਹ ਜਿਹੜੀ ਜਿੰਮੇਵਾਰੀ ਸੀ ਇਹ ਡਿਊਟੀ ਭਾਈ ਫੱਗੂ ਦੀ ਸੀ। ਤੋ ਸਤਿਗੁਰੂ ਨੌਵੇਂ ਪਾਤਸ਼ਾਹ ਜੀ ਭਾਈ ਫੱਗੂ ਨੂੰ ਕਹਿੰਦੇ, ਭਾਈ ਫੱਗੂ ਜੀ ਸਿੱਖਾਂ ਦੇ ਘਰ ਤੋਂ ਜਿਹੜੀ ਗੁਰੂ ਘਰ ਦੀ ਦਸਵੰਧ ਦੀ ਕਾਰ ਹੈ, ਦਸਵੰਧ ਦੀ ਮਾਇਆ ਹੈ, ਜਾਂ ਹੋਰ ਜਿਹੜੀਆਂ ਵਸਤੂਆਂ ਹਨ, ਉਹ ਤੁਸੀਂ ਇੱਕ ਘਰ ਆਪਣੇ ਘਰ ਦੇ ਵਿਚ ਇਕੱਠੀਆਂ ਕੀਤੀਆਂ ਹਨ।
ਸੋ ਅਬ ਅਰਪਣ ਕੀ ਜੈ ਆਨ।
ਜਿਹੜੀ ਮਾਇਆ ਦਸਵੰਧ ਦੀ ਸਿੱਖਾਂ ਕੋਲੋਂ ਇਕੱਠੀ ਕੀਤੀ ਹੈ, ਜਾਂ ਜਿਹੜੀਆਂ ਹੋਰ ਵਸਤੂਆਂ ਸਿੱਖਾਂ ਕੋਲੋਂ ਗੁਰੂ ਘਰ ਵਾਸਤੇ ਇਕੱਠੀਆਂ ਕੀਤੀਆਂ ਨੇ, ਉਹ ਹੁਣ ਸਾਰੀਆਂ ਸਾਨੂੰ ਭੇਟ ਕਰ ਦੇ। ਜਿਹੜੀ ਮਾਇਆ ਇਕੱਠੀ ਕੀਤੀ ਹੈ ਉਹ ਵੀ ਤੂੰ ਸਾਨੂੰ ਭੇਟ ਕਰ ਦੇ।
ਹਮ ਚਾਹਤੇ ਆਗੇ ਪ੍ਰਸਥਾਨ।
ਕਿਉਂਕਿ ਹੁਣ ਅਸੀਂ ਅੱਗੇ ਜਾਣਾ ਚਾਹੁੰਦੇ, ਤੁਹਾਡੀ ਭਾਵਨਾ ਪੂਰੀ ਹੋ ਗਈ। ਇੱਥੇ ਰਹਿੰਦਿਆਂ ਸਾਨੂੰ ਕੁਝ ਦਿਨ ਬੀਤ ਗਏ ਨੇ ਤੇ ਹੁਣ ਅਸੀਂ ਇੱਥੋਂ ਅੱਗੇ ਜਾਣਾ ਚਾਹੁੰਦੇ ਹਾਂ ਤੇ ਤੂੰ ਜਿੰਨੀ ਮਾਇਆ ਹੈ ਨਾ ਸਿੱਖਾਂ ਦੀ ਦਸਵੰਧ ਦੀ ਇਕੱਠੀ ਕੀਤੀ ਹੋਈ, ਹੇ ਭਾਈ ਫੱਗੂ ਜੀ ਉਹ ਸਾਰੀ ਮਾਇਆ ਸਿੱਖਾਂ ਦੀ ਸਾਨੂੰ ਭੇਟ ਕਰ ਦਿਓ।
ਹੱਥ ਜੋੜ ਤਿੰਨ ਸਕਲ ਸੁਣਾਏ।
ਭਾਈ ਫੱਗੂ ਨੇ ਹੱਥ ਜੋੜੇ ਤੇ ਹੱਥ ਜੋੜ ਕੇ ਸਤਿਗੁਰੂ ਜੀ ਨੂੰ ਬੇਨਤੀ ਕੀਤੀ ਤੇ ਕਹਿਣ ਲੱਗੇ,
ਕਹਿਓ ਜੋ ਮੈਂ ਅੱਗੇ ਇੱਕ ਛਾਏ।
ਕਹਿਣ ਲੱਗੇ, ਮਹਾਰਾਜ ਸੱਚੇ ਪਾਤਸ਼ਾਹ ਜੀ ਅੱਗੇ ਆਪ ਜੀ ਦੀ ਜਿੰਨੀ ਮਾਇਆ ਹੈ ਦਸਵੰਧ ਦੀ ਮਾਇਆ ਜਿਹੜੀ ਸਿੱਖਾਂ ਕੋਲੋਂ ਮੈਂ ਇਕੱਠੀ ਕੀਤੀ ਹੈ ਉਹ ਸਾਰੀ ਮਾਇਆ ਮੈਂ ਇੱਕ ਥਾਂ ਤੇ ਇਕੱਠੀ ਕਰਕੇ
ਸੋ ਗਿਣ ਗਿਣ ਪੈਸੇ ਲੱਗ ਸਾਰੇ ਕੁੰਡੀ ਕੋ ਕਰਾਏ ਬੋ ਬਾਰੇ।
ਮਹਾਰਾਜ ਜੀ ਉਹ ਇੱਕ ਇੱਕ ਪੈਸਾ ਮੈਂ ਇਕੱਠਾ ਕਰਕੇ ਕੱਲਾ ਕੱਲਾ ਪੈਸਾ ਗਿਣਵਾ ਕੇ ਉਹਦੀ ਹੁੰਡੀ ਤਿਆਰ ਕਰਵਾਈ। ਇੱਕ ਵਾਰ ਨੇ ਕਈ ਵਾਰ ਉਹਦੀਆਂ ਹੁੰਡੀਆਂ ਤਿਆਰ ਕਰਵਾਈਆਂ।
ਰਿਓ ਹਜ਼ੂਰ ਪਚਾਵਤ ਸੋਏ।
ਉਹਦੀਆਂ ਹੁੰਡੀਆਂ ਬਣਵਾ ਕੇ ਮਹਾਰਾਜ ਜੀ ਮੈਂ ਤੁਹਾਡੇ ਕੋਲ ਭੇਜਦਾ ਰਿਹਾ ਕਿਸੇ ਨਾ ਕਿਸੇ ਦੇ ਹੱਥ। ਹੁੰਡੀ ਮੈਂ ਆਪ ਜੀ ਦੇ ਚਰਨਾਂ ਚ ਭੇਜਦਾ ਰਿਹਾ। ਜਿੰਨੀ ਮਾਇਆ ਮੈਂ ਹੁਣ ਤਾਈ ਸੰਗਤ ਕੋਲੋਂ ਇਕੱਠੀ ਕੀਤੀ ਹੈ, ਇਲਾਕੇ ਚ ਇਕੱਠੀ ਕੀਤੀ ਹੈ, ਉਹ ਸਾਰੀ ਮਾਇਆ ਮਹਾਰਾਜ ਸੱਚੇ ਪਾਤਸ਼ਾਹ ਜੀ ਇੱਕ ਇੱਕ ਪੈਸਾ ਗਿਣ ਗਿਣ ਕੇ ਉਹਦੀਆਂ ਹੁੰਡੀਆਂ ਤਿਆਰ ਕਰਵਾ ਕੇ ਹੁਣ ਤੱਕ ਜਿੰਨੀ ਮਾਇਆ ਹੋਈ ਸੀ ਮੈਂ ਉਹ ਆਪ ਜੀ ਦੇ ਚਰਨਾਂ ਵਿਚ ਹੁੰਡੀਆਂ ਬਣਾ ਕੇ ਭੇਜਦਾ ਰਿਹਾ।
ਨਹੀਂ ਨਹੀਂ ਆਪ ਤੇ ਕੋਈ
ਮਹਾਰਾਜ ਨਾਲੇ ਤੁਹਾਡੇ ਕੋਲੋਂ ਕਿਹੜਾ ਕੋਈ ਗੱਲ ਲੁਕੀ ਹੈ, ਤੁਹਾਡੇ ਕੋਲੋਂ ਕੁਝ ਛੁਪ ਤਾਂ ਸਕਦਾ ਨੀ ਗਰੀਬ ਨਵਾਜ, ਤੁਸੀਂ ਅੰਤਰਜਾਮੀ ਹੋ ਸਭ ਕੁਝ ਜਾਣਦੇ ਹੋ, ਮਹਾਰਾਜ ਤੁਹਾਡੇ ਕੋਲੋਂ ਕੁਝ ਵੀ ਨੀ ਲੁਕਿਆ ਹੋਇਆ।
ਅਬ ਬਾਕੀ ਜੇ ਤੱਕ ਧਨ ਕੀਨਾ ਸੋ ਸਭ ਚੋਂ ਆਪ ਕੋ ਦੀਨਾ।
ਮਹਾਰਾਜ ਜੀ ਜਿਹੜੀ ਪਹਿਲਾਂ ਮਾਇਆ ਸੀ ਸਾਲ ਦੀ ਜਾਂ ਦੋ ਸਾਲਾਂ ਦੀ ਜਿੰਨੀ ਮਾਇਆ ਸੀ ਉਹ ਤਾਂ ਮੈਂ ਹੁੰਡੀਆਂ ਬਣਾ ਕੇ ਤੁਹਾਡੇ ਕੋਲ ਭੇਜ ਦਿੱਤੀਆਂ, ਪਰ ਹਾਂ ਜਿਹੜੀ ਹੁਣ ਕੁਝ ਮਾਇਆ ਕੁਝ ਕੁ ਦਿਨਾਂ ਦੀ ਹੈ, ਕੋਈ ਜ਼ਿਆਦਾ ਮਾਇਆ ਨਹੀਂ ਹੈ, ਕੋਈ ਜ਼ਿਆਦਾ ਦਸਵੰਧ ਨਹੀਂ ਹੈ, ਸਿੱਖਾਂ ਦਾ ਪਹਿਲਾ ਦਸਵੰਧ ਮੈਂ ਤੁਹਾਨੂੰ ਪਹਿਲਾਂ ਭੇਜ ਚੁੱਕਾ ਹੁੰਡੀ ਬਣਾ ਕੇ, ਹੁਣ ਜਿਹੜੀ ਕੁਝ ਮਾਇਆ ਮੇਰੇ ਕੋਲ ਇਕੱਠੀ ਹੋਈ ਹੈ।
ਇਨ ਕੈ ਦਇਓ ਦਰਬ ਕੋ ਆਨ ਜੋ ਸਿੱਖਨ ਤੇਲੀ ਨਮਾਨ।
ਜਿਹੜੀ ਹੁਣ ਬਾਕੀ ਬਚੀ ਹੋਈ ਮਾਇਆ ਹੈ ਉਹ ਮੈਂ ਆਪ ਜੀ ਦੇ ਚਰਨਾਂ ਵਿਚ ਭੇਟ ਕਰ ਦਿੰਨਾ ਜੋ ਸਿੱਖਾਂ ਦੇ ਕੋਲੋਂ ਮੈਂ ਲਈ ਹੈ। ਮਹਾਰਾਜ ਸੱਚੇ ਪਾਤਸ਼ਾਹ ਜੀ ਨੂੰ ਇਸ ਤਰ੍ਹਾਂ ਬੇਨਤੀ ਕਰਕੇ ਭਾਈ ਫੱਗੂ ਜੀ ਨੇ ਉਹ ਜਿੰਨੀ ਦਸਵੰਧ ਦੀ ਮਾਇਆ ਸੀ ਇੱਕ ਇੱਕ ਟਕਾ ਕੱਲਾ ਕੱਲਾ ਪੈਸਾ ਗਿਣ ਕੇ ਰੱਖਿਆ ਹੋਇਆ ਸੀ ਉਹ ਸਾਰੀ ਮਾਇਆ ਸੰਗਤ ਦੀ ਜਿਹੜੀ ਇਕੱਠੀ ਕੀਤੀ ਹੋਈ ਸੀ ਉਹ ਨੌਵੇਂ ਪਾਤਸ਼ਾਹ ਜੀ ਦੇ ਚਰਨਾਂ ਚ ਲਿਆ ਕੇ ਭੇਟ ਕੀਤੀ।
ਇੱਕ ਸਤਿਗੁਰ ਨੇ ਤੇ ਸੋ ਕਹਿਓ ਅਪਰ ਲਿਆਓ ਜੋ ਬਾਕੀ ਰਹਿਓ।
ਸਾਰੀ ਮਾਇਆ ਜਦੋਂ ਸਤਿਗੁਰਾਂ ਨੂੰ ਭਾਈ ਫੱਗੂ ਨੇ ਭੇਟ ਕਰ ਦਿੱਤੀ, ਲਓ ਮਹਾਰਾਜ ਜੀ ਤੁਹਾਡੀ ਅਮਾਨਤ, ਆਪ ਜੀ ਆਪਣੀ ਅਮਾਨਤ ਤੇ ਭੇਟਾ ਸੰਭੋ। ਤੇ ਫਿਰ ਭਾਈ ਫੱਗੂ ਨੇ ਜਦੋਂ ਇਹ ਸਾਰੀ ਭੇਟਾ ਭੇਟ ਕਰ ਦਿੱਤੀ ਤੇ ਸਾਹਿਬ ਨੌਵੇਂ ਪਾਤਸ਼ਾਹ ਭਾਈ ਫੱਗੂ ਨੂੰ ਕਹਿਣ ਲੱਗੇ, ਭਾਈ ਫੱਗੂ ਜੀ ਮਾਇਆ ਪੂਰੀ ਨਹੀਂ ਆਈ, ਜਿਹੜੀ ਸਾਡੀ ਭੇਟਾ ਹੈ ਉਹ ਪੂਰੀ ਨਹੀਂ ਆਈ, ਰਹਿੰਦੀ ਹੈ, ਜਿਹੜੀ ਰਹਿੰਦੀ ਹੈ ਉਹ ਵੀ ਲਿਆਓ ਸਾਡੇ ਕੋਲ, ਕਿਉਂਕਿ ਜਿਹੜੀ ਭੇਟਾ ਸਿੱਖਾਂ ਨੇ ਤੁਹਾਨੂੰ ਦਿੱਤੀ ਸੀ, ਸੰਗਤ ਨੇ ਜਿਹੜੀ ਭੇਟਾ ਤੁਹਾਨੂੰ ਦਿੱਤੀ ਸੀ ਉਹ ਪੂਰੀ ਨਹੀਂ ਪਹੁੰਚੀ ਸਾਡੇ ਕੋਲ, ਜਿਹੜੀ ਰਹਿੰਦੀ ਹੈ ਉਹ ਸਾਨੂੰ ਲਿਆ ਕੇ ਭੇਟ ਕਰੋ।
ਹਮਰੇ ਹਿਤ ਜੋ ਕਿਛ ਕਿਸ ਦੀਨਾ ਸੋ ਅਬ ਦਿਓ ਜੋ ਤੋ ਕਰ ਲੀਨਾ।
ਸਾਡੇ ਵਾਸਤੇ ਜਿਸ ਜਿਸ ਨੇ ਜੋ ਜੋ ਵੀ ਦਿੱਤਾ, ਇਹ ਨਹੀਂ ਕਿ ਕੱਲੇ ਰੁਪਈਏ ਪੈਸੇ, ਸਾਡੇ ਵਾਸਤੇ ਜਿਸ ਜਿਸ ਨੇ ਜੋ ਜੋ ਕੁਝ ਵੀ ਦਿੱਤਾ, ਚਾਹੇ ਕਿਸੇ ਨੇ ਕੱਪੜਾ ਦਿੱਤਾ, ਚਾਹੇ ਕਿਸੇ ਨੇ ਮਾਇਆ ਭੇਟ ਕੀਤੀ ਹੈ, ਚਾਹੇ ਕਿਸੇ ਨੇ ਕੋਈ ਮੇਵੇ ਭੇਟ ਕੀਤੇ ਨੇ, ਕੋਈ ਵੀ ਵਸਤੂ ਜਿਹੜੀ ਸਾਡੇ ਵਾਸਤੇ ਕਿਸੇ ਸਿੱਖ ਨੇ ਭੇਟ ਕੀਤੀ ਹੈ ਉਹ ਕੱਲੀ ਕੱਲੀ ਵਸਤੂ ਸਾਡੇ ਕੋਲ ਲਿਆਓ, ਸਾਰੀਆਂ ਵਸਤੂਆਂ ਲਿਆ ਕੇ ਸਾਨੂੰ ਭੇਟ ਕਰੋ, ਸਾਰੀਆਂ ਨਹੀਂ ਪਹੁੰਚੀਆਂ, ਤੇ ਜਿੰਨੀਆਂ ਵਸਤੂਆਂ ਸਿੱਖਾਂ ਨੇ ਸਾਡੇ ਵਾਸਤੇ ਤੁਹਾਨੂੰ ਭੇਟ ਕੀਤੀਆਂ ਨੇ ਉਹ ਸਾਰੀਆਂ ਸਾਡੇ ਕੋਲ ਹਾਲੇ ਹਾਜ਼ਰ ਨਹੀਂ ਹੋਈਆਂ।
ਸੁਣ ਫੱਗੋ ਮਨ ਮੈਂ ਬਿਸਮਾਨਿਓ।
ਸੁਣ ਕੇ ਭਾਈ ਫੱਗੂ ਜੀ ਬੜੇ ਹੈਰਾਨ ਹੋਏ ਕਿ ਸਤਿਗੁਰੂ ਗਰੀਬ ਨਵਾਜ ਪਾਤਸ਼ਾਹ ਜੀ ਹੋਰ ਕਿਹੜੀ ਭੇਟਾ ਮੰਗਦੇ ਨੇ, ਮੈਂ ਤਾਂ ਕੱਲੀ ਕੱਲੀ ਵਸਤੂ ਜਿਹੜੀ ਸਿੱਖਾਂ ਨੇ ਭੇਟ ਕੀਤੀ ਸੀ, ਇੱਕ ਇੱਕ ਰੁਪਈਆ, ਇੱਕ ਇੱਕ ਪੈਸਾ, ਇੱਕ ਇੱਕ ਟਕਾ ਉਹ ਕੱਲੀ ਕੱਲੀ ਚੀਜ਼ ਸਤਿਗੁਰਾਂ ਦੇ ਚਰਨਾਂ ਚ ਭੇਟ ਕਰ ਦਿੱਤੀ। ਸਿੱਖਾਂ ਵੱਲੋਂ ਜਿੰਨੀਆਂ ਵਸਤੂਆਂ ਆਈਆਂ ਸੀ ਕੋਈ ਵਸਤੂ ਮੈਂ ਆਪਣੇ ਕੋਲ ਨਹੀਂ ਰੱਖੀ, ਪਰ ਸਤਿਗੁਰੂ ਨੌਵੇਂ ਪਾਤਸ਼ਾਹ ਜੀ ਕਹਿੰਦੇ ਨੇ ਸਾਡੀ ਭੇਟਾ ਰਹਿੰਦੀ ਹੈ।
ਇਹ ਕਿਹਾ ਸਤਿਗੁਰ ਬਾਤ ਬਖਾਨਿਓ,
ਇਹ ਭਲਾ ਸਤਿਗੁਰੂ ਜੀ ਕੀ ਕਹਿ ਰਹੇ ਨੇ, ਮੇਰੇ ਕੋਲ ਤਾਂ ਹੋਰ ਕੋਈ ਭੇਟਾ ਬਚੀ ਨਹੀਂ, ਮੈਂ ਤਾਂ ਸਾਰਾ ਕੁਝ ਭੇਟ ਕਰ ਚੁੱਕਾ ਜੋ ਹੈ ਸੀ, ਪਰ ਇਹ ਸਤਿਗੁਰੂ ਜੀ ਹੁਣ ਕੀ ਕਹਿ ਰਹੇ ਨੇ।
ਉਹ ਟਿਗ ਤੋਂ ਅਬ ਕੁਛ ਨਾ ਰਹੇਓ,
ਭਾਈ ਫੱਗੂ ਜੀ ਮਨ ਚ ਸੋਚ ਰਹੇ ਨੇ ਮੇਰੇ ਕੋਲ ਤਾਂ ਹੁਣ ਕੁਝ ਨਹੀਂ ਰਿਹਾ, ਕੱਲੀ ਕੱਲੀ ਚੀਜ਼ ਕੱਲੀ ਕੱਲੀ ਵਸਤੂ ਇੱਕ ਇੱਕ ਰੁਪਈਆ ਸਾਰੀ ਸੰਗਤ ਦਾ ਜਿਹੜਾ ਇਕੱਠਾ ਹੋਇਆ ਸੀ ਮੇਰੇ ਕੋਲ ਉਹ ਮੈਂ ਸਤਿਗੁਰਾਂ ਨੂੰ ਪਹਿਲਾਂ ਹੀ ਭੇਟ ਕਰ ਚੁੱਕਾ ਹਾਂ, ਹੁਣ ਤਾਂ ਮੇਰੇ ਕੋਲ ਕੋਈ ਵਸਤੂ ਨਹੀਂ ਰਹੀ। ਪਤਾ ਨੀ ਇਹ ਹੋਰ ਕੀ ਮੰਗਦੇ ਨੇ, ਇਹਨਾਂ ਦੇ ਮਨ ਵਿੱਚ ਪਤਾ ਨੀ ਹੋਰ ਕਿਸ ਵਸਤੂ ਦਾ ਖਿਆਲ ਆ ਰਿਹਾ, ਕਿਸ ਚੀਜ਼ ਦਾ ਖਿਆਲ ਆ ਰਿਹਾ, ਇਹ ਨਹੀਂ ਪਤਾ ਚੱਲ ਰਿਹਾ।
ਕੋਲ ਬਾਕ ਇਹ ਕਹਿ ਨਾ ਕਿਉਂ,
ਇਹ ਗੱਲ ਸਤਿਗੁਰੂ ਜੀ ਕਹਿ ਰਹੇ ਨੇ ਤੇ ਸਤਿਗੁਰੂ ਜੀ ਵੀ ਝੂਠ ਨਹੀਂ ਬੋਲ ਸਕਦੇ। ਅੱਜ ਦਾ ਕੋਈ ਸਿੱਖ ਹੁੰਦਾ ਤੇ ਭਾਵੇਂ ਜਵਾਬ ਦੇ ਦਿੰਦਾ, ਮਹਾਰਾਜ ਤੁਸੀਂ ਮੇਰੇ ਤੇ ਇਲਜ਼ਾਮ ਲਾਉਂਦੇ ਹੋ, ਮੈਂ ਮਾਇਆ ਰੱਖਣੀ ਸੀ ਤੁਹਾਡੀ ਮਹਾਰਾਜ, ਮੈਂ ਤਾਂ ਭੇਟ ਕਰ ਦਿੱਤੀ। ਪਰ ਵੇਖੋ ਭਾਈ ਫੱਗੂ ਜੀ, ਚੇਤਾ ਨਹੀਂ ਨਾ ਆ ਰਿਹਾ, ਗੱਲ ਦਾ ਖਿਆਲ ਨਹੀਂ ਆ ਰਿਹਾ ਕਿ ਸਤਿਗੁਰੂ ਜੀ ਕਿਹੜੀ ਵਸਤੂ ਹੋਰ ਮੰਗ ਰਹੇ ਨੇ। ਪਰ ਕਹਿੰਦੇ ਜੇ ਮੰਗ ਰਹੇ ਨੇ ਕਿਸੇ ਸਿੱਖ ਦੀ ਵਸਤੂ ਤੇ ਇਹਦੇ ਵਿੱਚ ਜ਼ਰੂਰ ਕੋਈ ਸੱਚਾਈ ਹੈ, ਕਿਉਂਕਿ ਸਤਿਗੁਰੂ ਜੀ ਝੂਠ ਨਹੀਂ ਬੋਲਦੇ। ਪਰ ਮੇਰੇ ਕੋਲ ਵੀ ਕੋਈ ਵਸਤੂ ਨਹੀਂ ਰਹੀ, ਇਹ ਵੀ ਸੱਚਾਈ ਹੈ। ਮੈਂ ਤਾਂ ਕੱਲੀ ਕੱਲੀਆਂ ਵਸਤੂਆਂ ਸਾਰੀਆਂ ਜਿਹੜੀਆਂ ਗੁਰੂ ਸਾਹਿਬ ਦੀਆਂ ਵੱਖਰੀਆਂ ਰੱਖੀਆਂ ਸੀ ਉਹ ਸਾਰੀਆਂ ਭੇਟ ਕਰ ਦਿੱਤੀਆਂ, ਮੇਰੇ ਕੋਲ ਵੀ ਕੋਈ ਵਸਤੂ ਨਹੀਂ ਸਤਿਗੁਰਾਂ ਦੀ, ਇਹ ਵੀ ਸੱਚ ਹੈ। ਪਰ ਸਤਿਗੁਰੂ ਜੀ ਵੀ ਝੂਠ ਨਹੀਂ ਬੋਲ ਸਕਦੇ, ਉਹ ਵੀ ਸੱਚ ਕਹਿ ਰਹੇ ਨੇ, ਉਹ ਮੰਗ ਰਹੇ ਨੇ, ਤੇਰਾ ਮਤਲਬ ਉਹਨਾਂ ਦਾ ਵਚਨ ਵੀ ਸੱਚ ਹੈ। ਪਰ ਇਹ ਵੀ ਸੱਚ ਹੈ ਕਿ ਮੇਰੇ ਕੋਲ ਵੀ ਕੋਈ ਵਸਤੂ ਨਹੀਂ ਰਹੀ। ਇੱਦਾਂ ਆਪਣੇ ਮਨ ਵਿੱਚ ਸੋਚੀ ਜਾਂਦਾ ਵੀ ਕਿਹੜੀ ਵਸਤੂ ਰਹਿ ਗਈ ਹੋਵੇਗੀ, ਕਿਹੜਾ ਪਦਾਰਥ ਰਹਿ ਗਿਆ ਹੋਵੇਗਾ ਜਿਹੜਾ ਕਿਸੇ ਸਿੱਖ ਨੇ ਦਿੱਤਾ ਤੇ ਮੈਨੂੰ ਯਾਦ ਨਹੀਂ ਆ ਰਿਹਾ, ਚੇਤੇ ਨਹੀਂ ਆ ਰਿਹਾ। ਏਦਾਂ ਚਾਚਾ ਫੱਗੂ ਜੀ ਆਪਣੇ ਮਨ ਵਿੱਚ ਸੋਚੀ ਜਾਂਦੇ ਨੇ, ਚਿਤ ਵੀ ਜਾਂਦੇ ਨੇ।
ਇੱਕ ਸਿੱਖ ਨੀ ਗੱਤ ਕੀਨ ਸੰਭਾਲ,
ਫਿਰ ਯਾਦ ਆਇਆ, ਯਾਦ ਕਰਦਿਆਂ ਕਰਦਿਆਂ ਭਾਈ ਫੱਗੂ ਕਿ ਇੱਕ ਸਿੱਖਣੀ ਦੀ ਹਾਲਾਤ, ਇੱਕ ਸਿੱਖਣੀ ਦੀ ਹਾਲਤ ਜੋ ਉਹਨੇ ਗੁਰੂ ਸਾਹਿਬ ਦੇ ਨਿਮਿਤ ਭੇਟ ਕੀਤੀ ਸੀ ਵਸਤੂ, ਭਾਈ ਫੱਗੂ ਜੀ ਗਏ ਸਨ, ਉਹ ਗੱਲ ਯਾਦ ਆ ਗਈ ਭਾਈ ਫੱਗੂ ਜੀ ਨੂੰ, ਉਹ ਬਚਨ ਇੱਕ ਸਿੱਖਣੀ ਦਾ ਯਾਦ ਆ ਗਿਆ।
ਸੁਣੋ ਪ੍ਰਭੂ ਜੋ ਮੈਂ ਦੀਨਾ, ਆਪ ਸਿਮਰ ਜਾਓ ਤਿਸ ਲੀਨਾ।
ਹੇ ਪ੍ਰਭੂ ਜੀ ਸੁਣੋ, ਮੈਨੂੰ ਯਾਦ ਆ ਗਿਆ ਜਿਹੜੀ ਵਸਤੂ ਮੈਂ ਤੁਹਾਨੂੰ ਨਹੀਂ ਦਿੱਤੀ ਤੇ ਤੁਸੀਂ ਉਹਨੂੰ ਯਾਦ ਕਰਕੇ ਮੰਗ ਰਹੇ ਹੋ, ਮੈਨੂੰ ਯਾਦ ਆ ਗਿਆ ਕਿ ਉਹ ਕਿਹੜੀ ਵਸਤੂ ਹੈ ਜਿਹੜੀ ਮੈਂ ਤੁਹਾਨੂੰ ਨਹੀਂ ਭੇਟ ਕੀਤੀ।
ਇੱਕ ਦਿਨ ਇੱਕ ਸਿੱਖ ਕੇ ਘਰ ਗਏ,
ਇੱਕ ਦਿਨ ਦਾ ਵਚਨ ਹੈ ਕਿ ਮੈਂ ਤੁਹਾਡੀ ਦਸਵੰਧ ਦੀ ਮਾਇਆ ਇਕੱਠੀ ਕਰ ਰਿਹਾ ਸੀ ਸਿੱਖਾਂ ਦੇ ਘਰਾਂ ਚੋਂ, ਤੇ ਇੱਕ ਦਿਨ ਇੱਕ ਸਿੱਖ ਦੇ ਘਰ ਚੱਲ ਕੇ ਗਿਆ,
ਤਾਂ ਸਿੱਖ ਤੋਂ ਦੇਖਤ ਭਇਓ।
ਉੱਥੇ ਗਿਆ ਤੇ ਉੱਥੇ ਘਰ ਵਿੱਚ ਸਿੱਖ ਹੈ ਨਹੀਂ ਸੀ, ਸਿੱਖ ਘਰ ਵੇਲੇ ਉਸ ਵੇਲੇ ਹਾਜ਼ਰ ਨਹੀਂ ਸੀ।
ਸਿੱਖ ਨੀ ਹੋਤੀ ਤਿਸੀ ਸੰਗ ਪਾਖੇ, ਦਿਓ ਗੁਰੂ ਕਾਰ ਜੋ ਹੈ ਘਰ ਰਾਖੇ।
ਸਿੱਖ ਤਾਂ ਘਰ ਚ ਹੈ ਨਹੀਂ ਸੀ, ਪਰ ਉਹਦੀ ਸਿੱਖਣੀ ਜ਼ਰੂਰ ਸੀ ਘਰ ਚ, ਤੇ ਮੈਂ ਉਹ ਸਿੱਖਣੀ ਨੂੰ ਜਾ ਕੇ ਕਿਹਾ ਕਿ ਭਾਈ ਗੁਰੂ ਘਰ ਦੀ ਜਿਹੜੀ ਕੋਈ ਕਾਰ ਆਪਣੇ ਘਰ ਵਿਚ ਇਕੱਠੀ ਕਰਕੇ ਰੱਖੀ ਹੈ ਉਹ ਦੇ ਦੇ, ਗੁਰੂ ਘਰ ਦੀ ਜਿਹੜੀ ਦਸਵੰਧ ਦੀ ਮਾਇਆ ਜਾਂ ਕੋਈ ਵੀ ਕਾਰ ਗੁਰੂ ਨਿਮਿਤ ਜੇ ਤੂੰ ਘਰ ਵਿਚ ਰੱਖੀ ਹੈ ਤਾਂ ਉਹ ਸਾਨੂੰ ਦੇ ਦੇ।
ਕਹਿਣ ਲੱਗੀ ਸਿੱਖ ਨਾਨ ਕਰੋ,
ਉਹ ਸਿੱਖਣੀ ਨੇ ਜਵਾਬ ਦਿੱਤਾ, ਕਹਿਣ ਲੱਗੀ ਜੀ ਮੇਰਾ ਤਾਂ ਸਿੱਖ ਘਰ ਚ ਕੋਈ ਨੀ, ਉਹ ਤਾਂ ਕਿਤੇ ਬਾਹਰ ਗਿਆ ਹੋਇਆ ਹੈ।
ਨਿਟ ਨਾ ਕੁਛ ਦੇਵੋ ਕਿਆ ਕਰੋ,
ਮੇਰੇ ਕੋਲ ਇਸ ਵਕਤ ਕੋਈ ਚੀਜ਼ ਨੀ, ਮੈਂ ਤੁਹਾਨੂੰ ਕੀ ਦਿਆਂ। ਸਿੱਖ ਤਾਂ ਘਰ ਨਹੀਂ, ਜਿਹਨੇ ਕੋਈ ਵਸਤੂ ਭੇਟਾ ਕਰਨੀ ਸੀ ਉਹ ਤਾਂ ਹੈ ਨਹੀਂ, ਉਹ ਤਾਂ ਬਾਹਰ ਗਿਆ ਹੋਇਆ, ਤੇ ਮੇਰੇ ਕੋਲ ਇਸ ਵੇਲੇ ਕੋਈ ਵਸਤੂ ਨਹੀਂ ਘਰ ਦੇ ਵਿਚ, ਗਰੀਬ ਸਿੱਖ ਸੀ। ਕਹਿੰਦੇ ਮੇਰੇ ਘਰ ਦੇ ਵਿਚ ਇਸ ਵੇਲੇ ਕੋਈ ਵਸਤੂ ਨੀ ਜਿਹੜੀ ਮੈਂ ਤੁਹਾਨੂੰ ਭੇਟਾ ਕਰਾਂ।
ਸੁਣ ਕੇ ਪੁਨ ਮੈਂ ਬੋਲਿਓ ਤਾਂ ਸੋ।
ਜਦੋਂ ਸਿੱਖਣੀ ਨੇ ਮੈਨੂੰ ਇਹ ਜਵਾਬ ਦਿੱਤਾ ਤੇ ਭਾਈ ਫੱਗੂ ਜੀ ਕਹਿੰਦੇ ਮੈਂ ਸੁਣ ਕੇ ਉਹਨੂੰ ਅੱਗੋਂ ਜਵਾਬ ਦਿੱਤਾ, ਉਹ ਸਿੱਖਣੀ ਨੂੰ ਕਿਹਾ
ਜੋ ਕਿਚ ਹੋਏ ਦਿਓ ਨਿਜ ਪਾਸੋ।
ਮੈਂ ਆਖਿਆ ਕਿ ਸਿੱਖਣੀ ਹੈ ਜੋ ਵੀ ਘਰ ਵਿਚ ਹੈ ਵਸਤੂ, ਕੋਈ ਵੀ ਵਸਤੂ ਘਰ ਦੇ ਵਿਚ ਕੁਝ ਵੀ ਹੈ, ਭਾਵੇਂ ਕੋਈ ਵੀ ਵਸਤੂ ਹੈ, ਤੂੰ ਗੁਰੂ ਨਿਮਿਤੋਂ ਸਾਨੂੰ ਦੇ ਦੇ, ਕਿਉਂਕਿ ਹੁਣ ਲੈਣ ਆਏ ਆ। ਜੇ ਗੁਰੂ ਨਿਮਿਤ ਲੈਣ ਆਇਆ ਤੇ ਫਿਰ ਤੈਨੂੰ ਗੁਰੂ ਘਰ ਦੇ ਸੇਵਾਦਾਰ ਨੂੰ ਆਪਣੇ ਘਰ ਚੋਂ ਖਾਲੀ ਨਹੀਂ ਭੇਜਣਾ ਚਾਹੀਦਾ। ਕੁਝ ਵੀ ਹੋਵੇ ਤੇਰੇ ਘਰ ਦੇ ਵਿਚ, ਜੋ ਵੀ ਹਾਜ਼ਰ ਹੈ ਉਹ ਸਾਨੂੰ ਦੇ ਦੇ।
ਜੋ ਦੇ ਮੈਂ ਸੋ ਮੈਂ ਲੈ ਜਾਓ, ਸਤਿਗੁਰ ਪਾਸ ਦਿਓ ਪਹੁੰਚਾਓ।
ਜੋ ਤੂੰ ਮੈਨੂੰ ਦੇਵੇਂਗੀ, ਜੋ ਵੀ ਵਸਤੂ ਦੇਵੇਂਗੀ ਘਰ ਵਿਚ, ਕੁਝ ਵੀ ਹੋਵੇ, ਜ਼ਰੂਰੀ ਨਹੀਂ ਰੁਪਈਏ ਪੈਸੇ ਹੀ ਦੇਣੇ ਨੇ, ਕੋਈ ਵੀ ਹੋਰ ਕੋਈ ਵਸਤੂ ਵੀ ਹੈ, ਕੁਝ ਵੀ ਹੈ, ਉਹ ਮੈਨੂੰ ਦੇ ਦੇ ਤੇ ਮੈਂ ਲੈ ਕੇ ਸਤਿਗੁਰਾਂ ਦੇ ਕੋਲ ਤੇਰੀ ਉਹ ਵਸਤੂ ਭੇਟ ਕਰ ਦਿਆਂਗਾ। ਜਿਹੜੀ ਵੀ ਤੂੰ ਵਸਤੂ ਦੇਵੇਂਗੀ, ਪਦਾਰਥ ਦੇਵੇਂਗੀ, ਉਹ ਮੈਂ ਸਤਿਗੁਰੂ ਗਰੀਬ ਨਵਾਜ ਜੀ ਦੇ ਚਰਨਾਂ ਚ ਭੇਟ ਕਰ ਦਿਆਂਗਾ।
ਨਿਰਧਨ ਸਿੱਖ ਗਰੀਬ ਕੋ ਧਾਮ, ਕਾਲ ਨਿਬਾਤ ਕਰ ਪਰ ਕਾਮ।
ਮਹਾਰਾਜ ਜੀ, ਉਹ ਘਰ ਕਿਸੇ ਨਿਰਧਨ ਗਰੀਬ ਸਿੱਖ ਦਾ ਸੀ, ਜਿਸ ਘਰ ਚ ਮੈਂ ਗਿਆ ਸੀ ਦਸਵੰਧ ਮੰਗਣ, ਗੁਰੂ ਨਿਮਿਤ ਭੇਟਾ ਮੰਗਣ, ਉਹ ਘਰ ਨਿਰਧਨ ਸੇਵਕ ਦਾ ਘਰ ਸੀ, ਗਰੀਬ ਸਿੱਖ ਦਾ ਘਰ ਸੀ। ਉਹ ਸਿੱਖ ਦਿਹਾੜੀਦਾਰ ਸੀ, ਰੋਜ਼ ਕਿਤੇ ਬਗਾਨੇ ਘਰ ਚ ਜਾ ਕੇ ਦਿਹਾੜੀ ਕਰਦਾ ਸੀ। ਦਿਹਾੜੀ ਕਰਕੇ ਜੋ ਮਾਇਆ ਆਉਂਦੀ ਸੀ ਉਹਦੇ ਨਾਲ ਜਿੰਨੀ ਕੁ ਆਉਂਦੀ ਉਨਾ ਕੁ ਉਸੇ ਦਿਨ ਚ ਗੁਜ਼ਾਰਾ ਕਰ ਲੈਂਦਾ ਸੀ। ਮਹਾਰਾਜ ਜੀ, ਇਸ ਤਰ੍ਹਾਂ ਉਹ ਨਿਰਧਨ ਗਰੀਬ ਸਿੱਖ ਸੀ।
ਭਾਈ ਸੁਕੋਪ ਸੁਨੇ ਬਚ ਮੇਰੇ।
ਉਸ ਵੇਲੇ ਉਹ ਸਿੱਖਣੀ ਦੇ ਘਰ ਵਿਚ ਕੋਈ ਵਸਤੂ ਨਹੀਂ ਸੀ, ਤੇ ਜਦੋਂ ਮੈਂ ਬਾਰ ਬਾਰ ਕਹਿਣ ਲੱਗਾ ਵੀ ਮੈਨੂੰ ਕੋਈ ਵੀ ਵਸਤੂ ਹੈ ਤੂੰ ਦੇ ਦੇ, ਗੁਰੂ ਦੇ ਕੋਲ ਪਹੁੰਚਾ ਦਿਆਂਗਾ, ਤੇ ਮਹਾਰਾਜ ਉਹ ਸਿੱਖਣੀ ਗੁੱਸੇ ਚ ਆ ਗਈ। ਘਰ ਦੇ ਵਿਚ ਕੋਈ ਵਸਤੂ ਨਾ ਹੋਣ ਕਰਕੇ ਜਦੋਂ ਮੈਂ ਬਾਰ ਬਾਰ ਮੰਗ ਰਿਹਾ ਸੀ ਤੇ ਉਹ ਸਿੱਖਣੀ ਅੱਗੇ ਗੁੱਸੇ ਵਿਚ ਆ ਗਈ, ਕ੍ਰੋਧ ਵਿਚ ਆ ਗਈ।
ਐਸੇ ਕਹਿਣ ਲੱਗੀ ਤਿਸ ਮੇਰੇ।
ਉਹ ਅੱਗੋਂ ਉਸ ਵੇਲੇ ਬੋਲੀ, ਮੈਨੂੰ ਜਵਾਬ ਦਿੰਦਿਆਂ ਕਹਿਣ ਲੱਗੀ,
ਜੇਕਰ ਛੂਛਾ ਗਮਨਤ ਨਾਏ, ਕੂੜਾ ਪਰਿਓ ਅਜਰ ਲੈ ਜਾਏ।
ਅੱਗੋਂ ਗੁੱਸੇ ਚ ਆ ਕੇ ਉਹ ਬੋਲੀ, ਝਾੜੂ ਹੀ ਫੇਰਦੀ ਸੀ, ਕੂੜਾ ਇਕੱਠਾ ਕਰਕੇ ਇਕ ਪਾਸੇ ਰੱਖਿਆ ਸੀ, ਕਹਿੰਦੀ ਚੰਗਾ ਜੇ ਤੂੰ ਖਾਲੀ ਨਹੀਂ ਮੁੜਦਾ, ਖਾਲੀ ਨਹੀਂ ਜਾਂਦਾ ਤੇ ਆ ਕੂੜਾ ਹੀ ਪਿਆ ਮੇਰੇ ਕੋਲ, ਆ ਹੀ ਲੈ ਜਾ। ਗੁੱਸੇ ਵਿਚ ਆਈ ਹੋਈ, ਕ੍ਰੋਧ ਵਿਚ ਆਈ ਹੋਈ, ਤੇ ਗੁੱਸੇ ਵਿਚ ਆ ਕੇ ਉਹਨੇ ਕਿਹਾ ਵੀ ਮੇਰੇ ਕੋਲ ਤਾਂ ਕੂੜਾ ਹੈ ਇਸ ਵੇਲੇ, ਆ ਘਰ ਦਾ ਪਿਆ ਹੋਇਆ ਇਕੱਠਾ ਕੀਤਾ ਹੋਇਆ, ਇਹੀ ਲੈ ਜਾ।
ਅਪਰ ਕਹਾਂ ਦੇਵੋ ਤੁਮ ਆਪ, ਲਿਆਏ ਕਮਾਏ ਨਾ ਘਰ ਕੋ ਨਾਥ।
ਤੈਨੂੰ ਕੀ ਦੇਵਾਂ, ਕੀ ਭੇਟ ਕਰਾਂ, ਕਿਉਂਕਿ ਮੇਰਾ ਨਾਥ ਘਰ ਕੋਈ ਨੀ, ਪਤੀ ਮੇਰਾ ਘਰ ਕੋਈ ਨੀ, ਜਿਹੜਾ ਕਮਾ ਕੇ ਲਿਆਉਂਦਾ ਉਹ ਤਾਂ ਲਿਆ ਹੀ ਨੀ ਕੁਝ, ਤੇ ਨਾਲੇ ਉਹ ਜਿੰਨਾ ਕੁ ਲਿਆਉਂਦਾ ਉਨੇ ਵਿਚ ਸਾਡੀ ਵੀ ਪੂਰੀ ਨੀ ਪੈਂਦੀ, ਹੁਣ ਤਾਂ ਇਹ ਕੂੜਾ ਹੀ ਹੈ, ਇਹ ਕੂੜਾ ਹੀ ਲੈ ਜਾ ਜੇ ਤੂੰ ਖਾਲੀ ਨੀ ਮੁੜਨਾ।
ਮੈਂ ਸੁਣ ਬਿਨੈ ਕੀਨ ਤਬ
ਭਾਈ ਫੱਗੂ ਜੀ ਕਹਿੰਦੇ ਜਦੋਂ ਗੁੱਸੇ ਚ ਬੋਲੀ ਤੇ ਕਹਿੰਦੇ ਮੈਂ ਅੱਗੋਂ ਗੁੱਸਾ ਨਹੀਂ ਕੀਤਾ, ਮੈਂ ਬੜੇ ਠਰਮੇ ਨਾਲ ਸ਼ਾਂਤੀ ਨਾਲ ਉਹਨੂੰ ਜਵਾਬ ਦਿੱਤਾ।
ਇਹਦੇ ਭਾਵਨਾ ਸੋ ਤੁਮ ਦਿਓ।
ਮੈਂ ਆਖਿਆ ਬੀਬਾ ਜੇ ਤੇਰੇ ਮਨ ਚ ਇਹ ਭਾਵਨਾ ਨਾ, ਤੇਰੇ ਹਿਰਦੇ ਦੀ ਇਹ ਭਾਵਨਾ, ਤੇ ਜੋ ਤੇਰੀ ਭਾਵਨਾ ਤੂੰ ਇਹ ਹੀ ਦੇ ਦੇ, ਜੇ ਕੂੜਾ ਹੀ ਦੇਣਾ ਨਾ ਭਾਵਨਾ ਨਾਲ ਦੇਣਾ, ਤੇ ਜੇ ਤੇਰੇ ਮਨ ਦੀ ਇਹ ਭਾਵਨਾ ਤੇ ਇਹ ਕੂੜਾ ਹੀ ਚੁੱਕ ਕੇ ਦੇ ਦੇ।
ਪਰ ਅੰਜਲ ਜਿਸ ਤੇ ਔਰ ਪੂਰਾ, ਮਮ ਅੰਚਲ ਸੰਗ ਬੰਦਿਓ ਕੂੜਾ।
ਮਹਾਰਾਜ ਇਹ ਕਹਿ ਕੇ ਮੈਂ ਅੱਗੇ ਝੋਲੀ ਕਰ ਦਿੱਤੀ ਵੀ ਆ ਲੈ ਗੁਰੂ ਨਿਮਿਤ ਜੋ ਪਾਣਾ ਇਹਦੇ ਚ ਪਾ ਦੇ, ਤੇ ਕਹਿੰਦੇ ਉਹਨੇ ਵੀ ਅੱਗੋ ਗੁੱਸੇ ਚ ਲਾਲ ਪੀਲੀ ਹੋਈ ਨੇ, ਇਹ ਨੀ ਸੋਚਿਆ ਵੀ ਮੈਂ ਕੀ ਕਰਨ ਲੱਗੀ ਹਾਂ। ਮਹਾਰਾਜ ਉਹਨੇ ਬੁੱਕ ਭਰੀ ਕੂੜੇ ਦੀ, ਤੇ ਕੂੜੇ ਦੀ ਬੁੱਕ ਭਰ ਕੇ ਮੇਰੀ ਝੋਲੀ ਚ ਪਾ ਦਿੱਤੀ, ਕਹਿੰਦੀ ਆ ਲੈ ਜੇ ਤੂੰ ਖਾਲੀ ਨਹੀਂ ਜਾਣਾ ਹੁਣ ਤਾਂ ਇਹੀ ਹੈ ਘਰ ਚ, ਤੇ ਫਿਰ ਆ ਹੀ ਲੈ ਜਾ। ਉਹਨੇ ਬੁੱਕ ਭਰ ਕੇ ਕੂੜੇ ਦੀ ਉਹ ਮੇਰੀ ਝੋਲੀ ਚ ਪਾ ਕੇ ਦੇ ਦਿੱਤੀ, ਤੇ ਮੈਂ ਮਹਾਰਾਜ ਜੀ ਉਹ ਜਿਹੜੀ ਬੁੱਕ ਭਰੀ ਹੋਈ ਕੂੜੇ ਦੀ ਸੀ ਉਹ ਆਪਣੀ ਝੋਲੀ ਦੇ ਨਾਲ ਬੰਨ ਲਈ।
ਸੋ ਮੈਂ ਤਿਸੀ ਰੀਤ ਲੈ ਆਇਓ।
ਮਹਾਰਾਜ ਮੈਂ ਵੀ ਸੱਤ ਬਚਨ ਕਹਿ ਕੇ ਲੈ ਆਇਆ ਇਹ ਵਸਤੂ ਜਿਹੜੀ, ਉਹ ਕੂੜਾ ਵੀ ਉਹਨੇ ਦਿੱਤਾ ਤੇ महाराज मैं कोई अगो हिलत हुजत नहीं कीती, उसे तरह महाराज सच्चे पातशाह कूड़ा बन के मैं घर ले आया।
कै मैं खोली अमन गिरायो,
महाराज मैं अपने घर विच आ के ओ खोलिया, जदों पोटली खोली कूड़े वाली गंढ खोली ते खोल के कूड़ा जदों वेड़े च खिला रहा।
किस मैं एक परी मैं हेरे, बदरी फल की गिटक बडेरे।
महाराज जी सुभाव की उस कूड़े दे विच बेरी दा एक फल हुंदा है, बदरी बेरी नूं कहिंदे ने। महाराज बेर दी एक गिटक पई सी, बेरी दी फल खादा सी बेरी दा, ते ओह बेर दी गिटक सी कूड़े विच। ओह गिटक महाराज सच्ची पातशाह जी ओ पई मैं कूड़े विच वेखी।
सो मैं हां बोए कर दीन,
महाराज जी मैं आख्या भी गुरु ने मेतो ने दिती है। महाराज जेड़ी ओ बेरी दा बेर दा फल सी ना, ओदी गिटक सी, ओ गिटक महाराज जी मैं इत्थे बीज दिती अपने घर च। ये जान के भी गुरु ने मेती आई है, ओने तो यही कह के दिता भी यही है, मैं भी गुरु ने मेत कह के ले आया। महाराज ओ बेर दी जेड़ी गिटक सी ना कूड़े विच, ओ मैं इत्थे बीज दित्ती है।
इस्ते बदरी को तरुचीन,
महाराज ओदे तो बेरी दा दरख्त बन गया, ओ बीज बीजन करके ओदे तो बेरी दा पौधा बेरी दा दरख्त, ओ महाराज जी हुण आ सामने नजर आउंदा ए बन गया है।
तुम्हें अंतर जामी सब जानी, कार आपकी है निशानी।
महाराज तुसी अंतर जामी हो, सब कुछ जान गए हो, जानी जान स्वामी। जेड़ी तुहाड़ी ओ वस्तु सी ना, तुहाड़े निमित सिख दी दित्ती हुई, सिखणी दी दित्ती हुई आ बेरी, उस दी निशानी है। महाराज ओ बदरी फल दा जेड़ा गिटक सी ओ मैं बीजिया सी जमीन विच, ओदी गिटक तो आ बेरी बनी है, निशानी है उस वस्तु दी, जेड़ी उस सिखणी दे घरों सिख दे घरों तुहाडे नमित कूड़े विचों मिली सी।
लीजै सो सिख करो नियाल,
महाराज तुसी आ सिख दी ओ सिख दे घरों ही आई ना, बेरी बन गई किड्डी सोहणी। महाराज सिख दे घरों ही आई सी वस्तु।
अंश गुरु ए तरु निप जाए,
महाराज सिख दे घरों ही आई सी ए वस्तु, ते तुसी ए वस्तु हुण लै के अंगीकार करो ते अपने उस सिख दी सहायता करो। जेड़े सिख दे घरों ये वस्तु आई है, अपने उस सिख दी सहायता करो। अंश गुरु ए तर निप जाए, महाराज ए गुरु दी अंश है, ते गुरु दी अंश वास्ते तुहाडी अंश, तुहाडी जेड़ी दसवंध दी अंश है, गुरसिखां वल्लों भेट कीती हुई माया दे विच्चों जां पदार्थां विच्चों जेड़ी अंश है उहदे तों इह दरख्त पैदा होया। तुसी हुण महाराज किरपा करो, सिख निहाल कर दिओ, उहदे घर दे विच किसे चीज दी कमी ना रहे, ऐसियां दातां उस सिख नूं बख्श दिओ।
गन सिखन में सुनत पर सन्ने कयो, गुरु सिख तू तन तने।
सारी संगत विच बैठिया भाई फग्गू ने प्रसंग सुनाया ना नौवे पातशाह नू, ते महाराज नौवे पातशाह बड़े खुश होए ते प्रसन्न होके कहंदे भाई फग्गू तू गुरु का सिख तन है, तू तन है। देखो ने तो गुस्से च आके कूड़े दी मुठ पाई बुक भरी, तू भी अगे भावना नाल झोली कर दिती भी जो मिल रहा गुरु नमेती मिल रहा ते लै चलदे आ, ते फिर ओदे विचों बदरी फल दी गिटक लै के बीज दिती, ओदी आ बेरी बन गई, निशानी बन गई तेरे प्रेम दी। ए है गुरु दा प्यार। अजकल गुरु दे नमित बहुत सारियां साडियां जथेबंदियां ने जिहड़ियां मंगण वास्ते जांदियां ने, ते कहंदियां जी गुरु के लंगरां वास्ते जां गुरु के नमित असी मंगण आए हैं, ते गुरसिखां दे घरां दे विच जा के लड़दे ते बहसे वेखदे जांदे वेखे जांदे ने, धक्के नाल दस दस बोरियां, ओ अगले कहंदे जी एक बोरी रख जो असी इन्ना की भेट कर सकदे आ, ते दस दस बोरियां रख आउंदे भी भर दिओ जे ना, ओ अगो मोड़न जोगे। एदां दे हालात अज भी बने हुए, पर एहो जा त्याग भाई फग्गू वर्गा ਜੋ ਮਿਲ ਜਾਏ ਗੁਰੂ ਦੇ ਨਮਿਤ ਝੋਲੀ ਅੱਡ ਦਿੱਤੀ ਹੈ। ਅਸੀਂ ਆਪਣੇ ਘਰ ਤਾਂ ਕੁਝ ਲੈ ਕੇ ਨਹੀਂ ਜਾਣਾ, ਗੁਰੂ ਨਮਿਤ ਲੈ ਕੇ ਜਾਣਾ। ਜੋ ਪਾਓਗੇ ਉਹ ਭਲਾ ਹੈ। ਏਦਾਂ ਦੇ ਮਸੰਦ ਹੋਣੇ ਚਾਹੀਦੇ ਸਨ ਭਾਈ ਫੱਗੂ ਜੀ ਵਰਗੇ। ਏਦਾਂ ਦੇ ਮਸੰਦ ਉਦੋਂ ਵੀ ਬੜੇ ਸੀ ਜਿਹੜੇ ਕੁਰੀਤੀਆਂ ਵੀ ਕਰ ਰਹੇ ਸੀ ਸਿੱਖਾਂ ਦੇ ਘਰਾਂ ਵਿਚ ਜਾ ਕੇ। ਅੱਗੇ ਉਨ੍ਹਾਂ ਦੇ ਵੀ ਪ੍ਰਸੰਗ ਆਉਣੇ ਨੇ, ਪਰ ਭਾਈ ਫੱਗੂ ਵਰਗੇ ਮਸੰਦ ਵੀ ਸੀ ਜਿਨ੍ਹਾਂ ਦੇ ਅੰਦਰ ਇਹੋ ਜਿਹੀ ਤਿਆਗ ਦੀ ਬਿਰਤੀ ਸੀ ਕਿ ਇਕ ਇਕ ਚੀਜ਼ ਗੁਰੂ ਸਾਹਿਬ ਜੀ ਦੀ ਗੁਰੂ ਸਾਹਿਬ ਨੂੰ ਭੇਟ ਕਰਨੀ ਤੇ ਸਿੱਖਾਂ ਦੇ ਘਰੋਂ ਜੋ ਮਿਲਣਾ ਉਹੀ ਲੈ ਕੇ ਆਉਣਾ।
ਗੁਰਮੁਖ ਪਰ ਸਵਾਰਥ ਕੋ ਕਰਤਾ
ਕਹਿੰਦੇ, ਜਿਹੜੇ ਗੁਰਮੁਖ ਨੇ ਭਾਈ ਫੱਗੂ ਉਹ ਪਰ ਸਵਾਰਥ ਦੇ ਕਰਤਾ ਹੁੰਦੇ ਨੇ, ਉਹ ਆਪਣਾ ਸਵਾਰਥ ਨਹੀਂ ਵੇਖਦੇ। ਇਹਦੇ ਵਿਚ ਵੀ ਤੂੰ ਸਿੱਖ ਦਾ ਭਲਾ ਕੀਤਾ, ਉਹ ਸਿੱਖ ਦੇ ਘਰੋਂ ਇਹ ਤੂੰ ਕੂੜਾ ਲਾਇਆ ਉਹਦੇ ਵਿਚੋਂ ਇਹ ਬੇਰੀ ਬਣ ਗਈ, ਦਰਖਤ ਬਣ ਗਿਆ, ਤੇ ਹੁਣ ਤੂੰ ਉਹਦੀ ਅਰਦਾਸ ਕੀਤੀ ਹੈ, ਉਹ ਸਿੱਖ ਦੀਆਂ ਹੁਣ ਘਰ ਦੇ ਵਿਚ ਰਿੱਧਾ ਸਿੱਧਾ ਆ ਜਾਣੀਆਂ ਨੇ, ਉਹ ਸਿੱਖ ਦਾ ਭਲਾ ਹੋ ਜਾਣਾ, ਉਹ ਸਿੱਖ ਦੀ ਕਲਿਆਣ ਹੋ ਜਾਣੀ। ਜੇ ਤੂੰ ਖਾਲੀ ਮੁੜ ਆਉਂਦਾ ਤੇ ਸਿੱਖ ਨੂੰ ਕੁਝ ਵੀ ਨਾ ਮਿਲਦਾ, ਪਰ ਤੂੰ ਕੂੜਾ ਵੀ ਭਾਵੇਂ ਲੈ ਉਹਦੇ ਘਰੋਂ ਉਹਦੀ ਸਿੱਖਣੀ ਦੇ ਗੁੱਸੇ ਕਰਕੇ, ਪਰ ਇਹਦੇ ਕਰਕੇ ਉਹ ਸਿੱਖ ਤੇ ਹੁਣ ਨਿਹਾਲ ਹੋ ਜਾਏਗਾ ਨਾ, ਉਹ ਸਿੱਖ ਨੂੰ ਹੁਣ ਕਿਰਤਾਰਥ ਅਵਸਥਾ ਦੀ ਪ੍ਰਾਪਤੀ ਹੋਵੇਗੀ। ਗੁਰਮੁਖ ਹੈ ਉਹ ਪਰ ਸਵਾਰਥ ਕਰਦਾ, ਪਰਾਏ ਦੇ ਭਲੇ ਵਾਸਤੇ ਕੰਮ ਕਰਦਾ, ਉਹ ਆਪਣੇ ਹਿਰਦੇ ਚ ਨਾ ਲੋਭ ਰੱਖਦਾ ਤੇ ਨਾ ਹੀ ਹੰਕਾਰ ਦੀ ਬਿਰਤੀ ਰੱਖਦਾ ਹੈ।
ਗੁਰ ਕਾਰਜ ਕੋ ਕਰਤੀ ਆਰੰਭ,
ਗੁਰੂ ਦਾ ਕਾਰਜ ਆਰੰਭਦਾ ਹੈ, ਗੁਰੂ ਦੇ ਕੰਮ ਨੂੰ ਆਰੰਭਦਾ ਹੈ।
ਸਿੱਖੀ ਥੰਬਨ ਕੋ ਤੁਮ ਥੰਬ,
ਇਹ ਭਾਈ ਫੱਗੂ ਸਿੱਖੀ ਦੇ ਥੰਮਾਂ ਦਾ ਤੂੰ ਥੰਮ ਹੈ, ਸਿੱਖੀ ਦੇ ਥੰਮਾਂ ਦਾ ਵੀ ਤੂੰ ਥੰਮ ਹੈ, ਜਿਹੜਾ ਸਿੱਖੀ ਦਾ ਥੰਮ ਹੈ ਨਾ ਉਹਦਾ ਵੀ ਤੂੰ ਅੱਗੋਂ ਥੰਮ ਹੈ।
ਭਵ ਸਾਗਰ ਤੇ ਉਤਰੇ ਪਾਰ,
ਇਸ ਭਵ ਸਾਗਰ ਤੋਂ ਪਾਰ ਉਤਰੇਗਾ ਭਾਈ ਫੱਗੂ, ਤੂੰ ਇਹ ਸੰਸਾਰ ਸਮੁੰਦਰ ਚ ਗੋਤੇ ਨਹੀਂ ਖਾਏਗਾ।
ਅਪਰ ਅਨੇਕਨ ਕਰੋ ਉਧਾਰ,
ਅੱਲਾ ਆਪ ਹੀ ਨਹੀਂ ਤਰੇਗਾ, ਆਪਣੇ ਨਾਲ ਹੋਰ ਵੀ ਅਨੇਕਾਂ ਨੂੰ ਉਤਾਰੇਗਾ, ਹੋਰ ਵੀ ਅਨੇਕਾਂ ਦਾ ਉਧਾਰ ਕਰੇਗਾ।
ਜੋ ਗਤ ਚੈਤ ਉਤੇ ਵਿਦਤਾਏ, ਗਨ ਸਿੱਖਣ ਮੈਂ ਅਬੈ ਸੁਨਾਏ।
ਅਸੀਂ ਤੇਰੀ ਅੰਦਰ ਦੀ ਅਵਸਥਾ ਪ੍ਰਗਟ ਕਰਨਾ ਚਾਹੁੰਦੇ ਸੀ ਸਿੱਖਾਂ ਵਿਚ, ਸਾਨੂੰ ਪਤਾ ਸੀ ਸਾਰਾ ਕੁਝ ਵੀ ਇਹ ਬੇਰੀ ਬਣ ਗਈ ਆ ਕੁਝ ਹੋ ਗਿਆ, ਪਰ ਅਸੀਂ ਤੇਰੇ ਅੰਦਰ ਦੀ ਜਿਹੜੀ ਅਵਸਥਾ ਸੀ ਉਹਨੂੰ ਸਾਰੇ ਸਿੱਖਾਂ ਵਿਚ ਪ੍ਰਗਟ ਕਰਨਾ ਚਾਹੁੰਦੇ ਸੀ, ਇਸ ਕਰਕੇ ਅਸੀਂ ਤੇਰੇ ਮੂੰਹ ਇਹ ਸਾਰੀ ਗੱਲ ਸੁਣੀ ਹੈ।
ਗੁਣ ਗਨ ਆਪਣੇ ਪਰ ਕੇ ਦੋਸ਼ ਪਾਏ ਯੁੱਤ ਸੰਤੋਸ਼,
ਦੂਜੇ ਆਪਣੇ ਗੁਣ ਤੇ ਪਰਾਏ ਦੇ ਦੋਸ਼, ਆਪਣੇ ਗੁਣਾਂ ਨੂੰ ਤੇ ਦੂਜਿਆਂ ਦੇ ਦੋਸ਼ਾਂ ਨੂੰ ਛੁਪਾ ਕੇ ਰੱਖਣਾ, ਆਪਣੇ ਗੁਣ ਨਹੀਂ ਪ੍ਰਗਟ ਕਰਨੇ ਤੇ ਦੂਜੇ ਦੇ ਕਿਸੇ ਦੇ ਦੋਸ਼ ਜਿਹੜੇ ਨੇ ਕਮੀਆਂ ਨੇ ਉਹ ਨਹੀਂ ਪ੍ਰਗਟ ਕਰਨੀਆਂ।
ਕੋਈ ਸਿੱਖ ਭਲੇ ਮਮ ਪਿਆਰੇ,
ਅਸਲ ਵਿਚ ਸਿੱਖ ਨੇ ਤੇ ਉਹ ਮੈਨੂੰ ਪਿਆਰੇ ਨੇ।
ਸਾਥ ਸਾਥ ਮੈਂ ਚਿਤਾਰੇ,
ਜਿਹੜੇ ਸਵਾਸ ਸਵਾਸ ਮੈਨੂੰ ਯਾਦ ਕਰਦੇ ਨੇ, ਮੈਨੂੰ ਚੇਤੇ ਕਰਦੇ ਨੇ, ਆਪਣੇ ਗੁਣਾਂ ਨੂੰ ਨਹੀਂ ਪ੍ਰਗਟ ਕਰਦੇ, ਦੂਜੇ ਦੀਆਂ ਕਮੀਆਂ ਨੂੰ ਪ੍ਰਗਟ ਨਹੀਂ ਕਰਦੇ, ਇਹੋ ਜਿਹੇ ਸਿੱਖ ਮੈਨੂੰ ਪਿਆਰੇ ਹਨ।
ਫੱਗੋ ਤੂੰ ਗੁਰਮੁਖ ਸਿੱਖ,
ਇਹ ਭਾਈ ਫੱਗੂ ਤੂੰ ਗੁਰਮੁਖ ਸਿੱਖ ਹੈ।
ਸੁਣੇ ਕਥਾ ਸਿੱਖ ਤੂੰ ਇਹ ਭਵਿੱਖ,
ਆਉਣ ਵਾਲੇ ਸਮੇਂ ਵਿਚ ਜਦੋਂ ਸਿੱਖ ਹੋਣਗੇ ਉਹ ਤੇਰੀ ਇਹ ਕਥਾ ਸੁਣਿਆ ਕਰਨਗੇ, ਆ ਜਿਵੇਂ ਹੁਣ ਤੁਸੀਂ ਸੁਣ ਰਹੇ ਹੋ। ਕਹਿੰਦੇ ਆਉਣ ਵਾਲੇ ਸਮੇਂ ਚ ਜਿਹੜੇ ਭਵਿੱਖਤ ਸਮੇਂ ਚ ਸਿੱਖ ਹੋਣਗੇ ਉਹ ਤੇਰੀ ਇਹ ਕਥਾ ਸੁਣਨਗੇ।
ਕੋ ਸਿੱਖੀ ਪ੍ਰਾਪਤ ਹੋਏ,
ਜਿਹੜੇ ਸਿੱਖ ਇਸ ਕਥਾ ਨੂੰ ਸੁਣਨਗੇ ਉਹਨਾਂ ਨੂੰ ਗੁਰਸਿੱਖੀ ਦਾ ਦਾਨ ਪ੍ਰਾਪਤ ਹੋਵੇਗਾ।
ਤਿੰਨ ਕੋ ਸਿੱਖੀ ਪ੍ਰਾਪਤ ਹੋਏ, ਕਾਮ ਕ੍ਰੋਧ ਹੰਕਾਰ ਨ ਕੋਏ।
ਉਹਨਾਂ ਨੂੰ ਸਿੱਖੀ ਦਾ ਦਾਨ ਪ੍ਰਾਪਤ ਹੋਵੇਗਾ, ਕਾਮ ਕ੍ਰੋਧ ਹੰਕਾਰ ਉਹਨਾਂ ਦੇ ਹਿਰਦੇ ਚੋਂ ਨਿਵਿਰਤ ਹੋਵੇਗਾ।
ਸੁਣ ਕਰ ਸੰਗਤ ਬਾਕ ਬਿਲਾਸ,
ਇਸ ਤਰ੍ਹਾਂ ਸਾਰੀ ਸੰਗਤ ਨੇ ਮਹਾਰਾਜ ਜੀ ਦੇ ਬਚਨ ਬਿਲਾਸ ਸੁਣੇ, ਜੋ ਭਾਈ ਫੱਗੂ ਜੀ ਨਾਲ ਵਾਰਤਾਲਾਪ ਹੋਈ ਸਾਰੀ ਸੰਗਤ ਨੇ ਬਹਿ ਕੇ ਸੁਣੀ।
ਮੈਂ ਮਾਂ ਜਾਨੀ आनंद प्रकाश।
सतगुरु गरीब नवाज पातशाह जी महाराज जी दी भारी महिमा वड्याई उस वेले सारे सिखा ने जानी, नाले भाई फगू दी महिमा दा पता लगा भी ये किन्नी उच्ची अवस्था दा सिख है।
हाथ जोर पुन अर्द गुजारे पुरो पावना प्रभु हमारे।
हाथ जोड़ के सारे सिखा ने सतगुरां नू बेनती कीती, हे प्रभु जी किरपा करके साडी भावना पूर्ण करो।
गन सिखन मिल कर अनुराग।
आज बहुत सारे सिखा ने जेड़े ससराम नगर दे रहन वाले सिख ने, इना सारिया ने मिल के बड़े प्रेम नाल
तुम इत बार लगाए बाग।
तुहाडे वास्ते एक बार बाग लाया है सिखा ने ससराम नगर विच, उथे अजकल साहब दा स्थान गुरु का बाग है। महाराज जी नूं सिख कहिंदे सतगुरु जी तुहाडे वास्ते सारे नगर दे सिखा ने रल के एक बड़ा सुंदर बाग नगर दे बार बार लाया है।
आलू अम रोज तरु अम्ब।
महाराज उस बाग विच बड़े फलदार दरख्त लगे ने, आड़ू लगे ने, अमरूद लगे हुए ने, होर भी महाराज जी बहुत सारे दरख्त हैं।
कदली युक्त सीच तरु अम्ब।
केले दे दरख्त लगे हुए ने जिन्हां नूं पानी नाल जल नाल सिंचया होया है। महाराज बड़ी सोहनी दूरबा, दूरबा कहंदे ने घा नूं चारे पासे घा बड़ा सोहना हरियावल वाला ओ लाया होया है।
इस मन को हर्ष खरी है।
बड़ा सोहना बाग तुहाडे वास्ते लाया सारे सिखा ने रल के, ओ बाग तैयार हो चुका है लग के। महाराज सच्चे पातशाह जी आप जी वास्ते ओ सोहना बगीचा लगा।
बरन बरन की बद फुलवाड़े।
महाराज ओदे च रंग रंग दियां फुलवाड़ियां खिड़ियां होईयां ने।
बारी बार पाए कर पारे।
और ओ बारी बारी कहंदे ने पानी नूं पानी नाल सिंच सिंच के ओ बगीचियां आप सिखा ने अपने हथी रल के तैयार कीतियां हन।
सतंडल चार चकोना।
महाराज विच बड़ा सोहना थड़ा बनाया चार चकोना आले दुआले बाग बगीचा ते विच बड़ा सुंदर सतंडल लाया होया है।
सफल ओन तर बनने कोना।
महाराज बहुत फलां दे सहत दरख्त लगे हुए ने, ओ तुसी आप ही चल के वेख लवो।
आप चरण किस थल चल पावो, सफल बाग को सफल बनावो।
आज आप चल के तुसी उस बाग च चरण पाओ ते जेड़ा वो फलदार बाग है उस बगीचे नू बाग नू होर सफला कर दियो।
इम दासन की बेनती सुन के।
एदा अपने दासां दी सेवकां दी बेनती महाराज सच्चे पातशाह जी ने सुनी।
सब संगत की प्रीति गुण के।
सारी संगत दी प्रीत वेखी, सारिया सिखां दी भावना ते प्यार वेखिया।
लीन पवायो रचर तुरंग।
बड़ा सोहना घोड़ा सी महाराज गरीब नवाज पातशाह ने घोड़े ते काठी पवाई।
तैयार ने जी सिखन संग।
सिखा नाल चलन वास्ते महाराज जी तैयार होके चल पए।
अरोड तिस दिश को चले।
घोड़े ते सवार होके उस पासे चल पए जिधर सिखा ने बाग लाया सी, जिधर बगीचा लाया सी उस पासे महाराज जी चल पए।
आगे करे कीर्तन भले।
जेहड़े सिख ने सतगुरां दे अगे अगे टुरे जांदे ने। महाराज जी का घोड़ा सहजे सहजे चल रहा है ते सिख अगे अगे कीर्तन करदे जा रहे ने।
संगत ब्रिंद भजन को करते।
बहुत सारी संगत सतगुरां दे नाल है, सारे भजन कर रहे ने, सारे सतनाम वाहिगुरु दा जाप जप रहे ने।
अमनत गुर को दर्शन अरते।
नाल नाल टुरे जांदे ने, नाले भजन करदे जांदे ने, नाले दर्शन करदे जा रहे ने। महाराज नौवें पातशाह जी दे दर्शन कर करके बलिहार जा रहे ने।
पहुंचे चल कर बाग मजा।
महाराज जी चल के उस बाग दे विच बगीचे च पहुंचे हन।
क्यों दिश मैं सिख जय जयकार।
चारे पासे सिख सतगुरां दी जय जयकार कर रहे ने, महाराज जी दी उपमा कर रहे हन।
सुंदर जहां स्थान बनाए।
बड़ा सोहना था उत्थे अगे बगीचे विच बनाया सिखा ने, भावना नाल बाग लाया सी कि जदों सतगुरु जी दे आउण तों पहलां ही कुछ साल पहलां ही ਉਹ ਬਾਗ ਲਾਣਾ ਸ਼ੁਰੂ ਕਰ ਦਿੱਤਾ ਸੀ ਵੀ ਜਦੋਂ ਸਾਹਿਬ ਆਉਣਗੇ ਉਦੋਂ ਤੱਕ ਇਹ ਬਾਗ ਲੱਗ ਕੇ ਤਿਆਰ ਹੋ ਜਾਏ। ਤੇ ਕੱਲੀ ਕੱਲੀ ਚੀਜ਼ ਸਿੱਖਾਂ ਨੇ ਬੜੇ ਚਾਓ ਨਾਲ ਲਾਈ ਹੋਈ ਹੈ ਕਿ ਜਦੋਂ ਸਾਹਿਬ ਆਉਣਗੇ ਤੇ ਚਰਨ ਪਾਉਣਗੇ ਬਾਗ ਵੇਖ ਕੇ ਪ੍ਰਸੰਨ ਹੋਣਗੇ।
ਤਾਂ ਜਾਏ ਸਤਿਗੁਰੂ ਉਤਰਾਏ।
ਬੜਾ ਸੋਹਣਾ ਬਾਗ ਬਣਾਇਆ, ਬੜੀ ਸੋਹਣੀ ਵਿਚ ਜਗ੍ਹਾ ਬਣਾਈ ਹੈ ਬੈਠਣ ਵਾਸਤੇ। ਉਥੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਦਾ ਉਤਾਰਾ ਕਰਵਾਇਆ।
ਸੁੰਦਰ ਆਨ ਪ੍ਰਿਅੰਕ ਦਸਾਏ,
ਬੜਾ ਸੋਹਣਾ ਪਲੰਗਾ ਉਹ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਬੈਠਣ ਵਾਸਤੇ ਡਾਇਆ ਹੈ।
ਜਿਉਂ ਦੀ ਚਪਰ ਤੇ ਅਪਰ ਕਰਵਾਏ,
ਚਾਰੇ ਪਾਸੇ ਵਿਚ ਪਲੰਗਾ ਡਾ ਦਿੱਤਾ ਤੇ ਸੰਗਤ ਦੇ ਬੈਠਣ ਵਾਸਤੇ ਸੋਹਣੇ ਬਰ ਫਰਸ਼ ਗਲੀਚੇ ਉਹ ਸਾਰੇ ਪਾਸੇ ਚਾਰੇ ਪਾਸੇ ਵਿਛਾ ਦਿੱਤੇ ਨੇ।
ਜਿਹੜੇ ਆਨੰਦ ਕਰਤੇ ਮੈਸੇ,
ਸਾਰੇ ਚਾਰੇ ਪਾਸੇ ਬੈਠੇ ਭਜਨ ਕਰ ਰਹੇ ਨੇ, ਸਾਰੇ ਬੜੇ ਆਨੰਦ ਨਾਲ ਭਜਨ ਕਰ ਰਹੇ ਨੇ।
ਰਘੁਨੰਦਨ ਮੁਨੀਗਨ ਮੈਂ ਜੈਸੇ,
ਕਹਿੰਦੇ ਜਿਵੇਂ ਭਗਵਾਨ ਰਾਮ ਜੀ ਗਏ ਸੀ ਨਾ ਤੇ ਇੱਕ ਬਾਗ ਦੇ ਵਿਚ ਪਹੁੰਚੇ ਸਨ ਜਿੱਥੇ ਰਿਸ਼ੀਆਂ ਮੁਨੀਆਂ ਤਪਸਵੀਆਂ ਦਾ ਬਾਗ ਸੀ, ਬਗੀਚਾ ਸੀ। ਚਾਰੇ ਪਾਸੇ ਕਹਿੰਦੇ ਰਿਸ਼ੀ ਮੁਨੀ ਬੈਠੇ ਵਿਚ ਰਾਮ ਚੰਦਰ ਜੀ ਸੋਭਦੇ ਸਨ। ਉਹ ਉਪਮਾ ਅਲੰਕਾਰ ਦੇ ਰਹੇ ਨੇ ਭਾਈ ਸੰਤੋਖ ਸਿੰਘ ਜੀ, ਕਹਿੰਦੇ ਅੱਜ ਇਸੇ ਤਰ੍ਹਾਂ ਨੌਵੇਂ ਪਾਤਸ਼ਾਹ ਜੀ ਮਹਾਰਾਜ ਸਾਰੇ ਸਿੱਖਾਂ ਦੇ ਵਿਚ ਬੈਠੇ ਤੇ ਸਿੱਖ ਆਲੇ ਦੁਆਲੇ ਬੈਠੇ ਤਪਸਵੀਆਂ ਵਾਂਗਰ ਰਿਸ਼ੀਆਂ ਮੁਨੀਆਂ ਵਾਂਗਰ ਸੋਭਨੀਕ ਹੋ ਰਹੇ ਨੇ।
ਮਾਲੀ ਫੁੱਲਨ ਮਾਲ ਵਿਸਾਲ,
ਇਹਨੇ ਨੂੰ ਜਿਹੜਾ ਬਾਗ ਦਾ ਮਾਲੀ ਸੀ ਉਹਨੇ ਫੁੱਲਾਂ ਦੀ ਮਾਲਾ ਲਿਆਂਦੀ ਆਪਣੇ ਹੱਥੀ ਕੱਲਾ ਕੱਲਾ ਫੁੱਲ ਚੁਣ ਕੇ। ਜਦੋਂ ਉਹਨੂੰ ਪਤਾ ਲੱਗਾ ਸਾਹਿਬ ਨੇ ਆਉਣਾ, ਉਹਨੇ ਇੱਕ ਇੱਕ ਫੁੱਲ ਚੁਣ ਕੇ ਬਾਗ ਦਾ ਉਹਦੀ ਮਾਲਾ ਗੁੰਦੀ ਹੈ। ਅਨਕ ਪ੍ਰਕਾਰ ਦੀਆਂ ਹੋਰ ਵੀ ਕਈ ਮਾਲਾਵਾਂ ਗੁੰਦੀਆਂ ਹਨ।
ਪਰ ਪੁਸ਼ੰਭੋ ਰੰਗਨ ਜਾਲ,
ਹੋਰ ਵੀ ਅਨੇਕਾਂ ਪ੍ਰਕਾਰ ਦੇ ਜਿਹੜੇ ਪੁਸ਼ਪ ਸਨ, ਫੁੱਲ ਸਨ ਰੰਗ ਰੰਗ ਦੇ, ਉਹਨਾਂ ਸਾਰੇ ਰੰਗ ਰੰਗ ਦੇ ਫੁੱਲਾਂ ਨੂੰ ਇਕੱਠਾ ਕਰਕੇ ਲਿਆਂਦਾ।
ਫਲ ਮਧਰੇ ਅਰ ਤੁਰਸ਼ ਅਨੇਕ,
ਕਹਿੰਦੇ ਉਹ ਫੁੱਲਾਂ ਦੀਆਂ ਮਾਲਾਵਾਂ ਲਿਆ ਕੇ ਸਤਿਗੁਰਾਂ ਦੇ ਕੰਠ ਚ ਪਵਾਈਆਂ। ਫਿਰ ਫਲ ਲਿਆਂਦੇ ਨੇ ਬਾਗ ਦੇ, ਕਹਿੰਦੇ ਕਿਤੇ ਖੱਟੇ ਫਲ ਨੇ, ਕਿਤੇ ਮਿੱਠੇ ਫਲ ਨੇ, ਕਿਤੇ ਖਟਾਸ ਨਾਲ ਭਰੇ ਹੋਏ ਫਲ ਨੇ। ਉਹ ਸਾਰੇ ਫਲ ਲਿਆ ਕੇ ਮਹਾਰਾਜ ਜੀ ਅੱਗੇ ਭੇਟ ਕੀਤੇ ਹਨ।
ਇਨੇ ਅਰਪਣ ਜਲਦ ਵਿਵੇਕ,
ਜਲਦ ਵਿਵੇਕ ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਜੀ ਦੇ ਚਰਣਾ ਵਿਚ ਇਹੋ ਜੇ ਸੋਹਣੇ ਫਲ ਉਹ ਭੇਟ ਕੀਤੇ ਹਨ।
ਬਹੁਤ ਭਾਂਤ ਕੇ ਬਿਟਬ ਦਿਖਾਏ ਹੀ ਸਤਿਗੁਰੇ ਜੋ ਲਗਵਾਏ।
ਫਿਰ ਮਹਾਰਾਜ ਜੀ ਦਾ ਬਾਗ ਵਿਚ ਸੈਲ ਕਰਵਾਇਆ, ਭਾਂਤ ਭਾਂਤ ਦੇ ਬੜੇ ਬੜੇ ਸੋਹਣੇ ਦਰਖਤ ਉਹ ਬਾਗ ਦੇ ਵਿਚ ਲੱਗੇ ਹੋਏ। ਕੱਲਾ ਕੱਲਾ ਦਰਖਤ ਵਿਖਾਉਂਦੇ ਮਹਾਰਾਜ ਸੱਚੇ ਪਾਤਸ਼ਾਹ, ਇਹ ਆੜੂ ਦਾ ਦਰਖਤ ਹੈ, ਅਮਰੂਦ ਦਾ ਦਰਖਤ ਹੈ, ਇਹ ਅਮਕਾ ਦਰਖਤ ਹੈ। ਕੱਲਾ ਕੱਲਾ ਦਰਖਤ ਮਹਾਰਾਜ ਜੀ ਦੇ ਨਾਲ ਵਿਚਰ ਕੇ ਮਹਾਰਾਜ ਜੀ ਨੂੰ ਵਿਖਾਉਂਦੇ ਨੇ।
ਨਹਿਰ ਨੀਰ ਕੀ ਬਹੁਤ ਚਲਾਏ,
ਵਿਚ ਪਾਣੀ ਦੀਆਂ ਖਾਲਾਂ ਕੱਢੀਆਂ ਹੋਈਆਂ, ਪਾਣੀ ਦੀਆਂ ਖਾਲਾਂ। ਉਹ ਬਾਗ ਦੇ ਵਿਚ ਪਾਣੀ ਲਾਉਣ ਵਾਸਤੇ, ਸਾਰੇ ਬਗੀਚੇ ਨੂੰ ਸਿੰਚਣ ਵਾਸਤੇ, ਕਹਿੰਦੇ ਵਿਚ ਬਾਗ ਦੀਆਂ ਜਿਹੜੀਆਂ ਨਹਿਰਾਂ ਨੇ, ਨਹਿਰਾਂ ਦਾ ਮਤਲਬ ਹੈ ਨਾਲ ਜਿਹੜੇ ਨਾਲੇ ਨਾਲੇ ਵਿਚ ਕੱਢੇ ਹੋਏ ਨੇ ਜਲ ਦੇ।
ਕਿਉਂ ਦਿਸ਼ ਮੈਂ ਦੁਰਬਾ ਛਿੜਕਾਏ,
ਚਾਰੇ ਪਾਸੇ ਦੁਰਬਾ ਛਿੜਕਿਆ ਹੋਇਆ। ਛਿੜਕਿਆ ਹੋਇਆ ਦਾ ਮਤਲਬ ਹੈ ਵੀ ਲਗਾਇਆ ਹੋਇਆ, ਸਿੱਖਾਂ ਨੇ ਆਪ ਆਪਣੇ ਹੱਥਾਂ ਨਾਲ ਦੁਰਬਾ ਘਾਹ ਜਿਹੜਾ ਹੈ ਉਹ ਘਾਹ ਆਪਣੇ ਹੱਥਾਂ ਨਾਲ ਚਾਰੇ ਪਾਸੇ ਲਾਇਆ ਵੀ ਉਹ ਬੈਠਣ ਨੂੰ ਸੋਹਣਾ ਲੱਗੇ, ਵੇਖਣ ਨੂੰ ਸੋਹਣਾ ਲੱਗੇ।
ਕੇ ਵਿਸਤਾਰ ਵਡੇਰੇ,
ਬਹੁਤ ਸਾਰੇ ਵੇਲਾਂ ਦੇ ਵਿਸਥਾਰ, ਵੇਲਾਂ ਬੜੀਆਂ ਭਾਂਤ ਭਾਂਤ ਦੀਆਂ ਲੱਗੀਆਂ ਹੋਈਆਂ, ਉਹ ਦਰਖਤਾਂ ਤੇ ਚੜੀਆਂ ਹੋਈਆਂ ਬੜੀਆਂ ਸੋਹਣੀਆਂ, ਉਹਨਾਂ ਨੂੰ ਫੁੱਲ ਲੱਗੇ ਹੋਏ, ਵੇਲਾਂ ਬੜੇ ਸੋਹਣੇ ਆਕਾਰ ਦੀਆਂ ਸੁੰਦਰ ਖਿੜੀਆਂ ਹੋਈਆਂ ਨੇ।
ਸੰਗਤ ਸਹਿਤ ਗੁਰੂ ਸਵੇਰੇ,
ਸਾਰੀ ਸੰਗਤ ਸਹਿਤ ਸਤਿਗੁਰੂ ਜੀ ਦੀ ਸਾਰੇ ਬਾਗ ਵਿਚ ਬਗੀਚੇ ਚ ਵਿਚਰ ਕੇ ਵੇਖ ਰਹੇ ਨੇ। ਉਹ ਸਤਿਗੁਰੂ ਜੀ ਸਾਰਾ ਦਿਨ ਬਾਗ ਚ ਹੀ ਰਹੇ, ਇਹੋ ਜਿਹਾ ਸਤਿਗੁਰਾਂ ਦਾ ਮਨ ਲੱਗਾ ਬਾਗ ਵਿਚ ਬਗੀਚੇ ਚ ਕਿ ਸਾਰਾ ਦਿਨ ਗਰੀਬਨ ਬਾਗ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਬਾਗ ਵਿਚ ਹੀ ਰਹੇ। ਵੇਖ ਵੇਖ ਕੇ ਸਾਰੀ ਸੰਗਤ ਬੜਾ ਅਨੁਰਾਗ ਕਰਨ ਲੱਗੀ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਨਾਲ, ਨਾਲੇ ਪ੍ਰੇਮ ਕਰਦੇ। ਮਹਾਰਾਜ ਜੀ ਵੀ ਸਤਿਗੁਰੂ ਜੀ ਸਿੱਖਾਂ ਨਾਲ ਬੜਾ ਪ੍ਰੇਮ ਕਰ ਰਹੇ ਨੇ। ਤੋ ਸਤਿਗੁਰੂ ਜੀ ਨੇ ਸਾਰੇ ਸਿੱਖਾਂ ਦੀਆਂ ਭਾਵਨਾਵਾਂ ਪੂਰਨ ਕੀਤੀਆਂ ਹਨ। ਸਾਰਿਆਂ ਦੇ ਮਨੋਰਥ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਪੂਰਨ ਕੀਤੇ ਹਨ। ਇਧਰ ਉਧਰ ਸਤਿਗੁਰੂ ਗਰੀਬ ਨਵਾਜ ਪਾਤਸ਼ਾਹ ਜੀ ਮਹਾਰਾਜ ਜੀ ਨਿਗਾਹ ਮਾਰ ਕੇ ਵੇਖਦੇ ਨੇ।
ਰਚਨਾ ਉਪਵਨ ਕੀ ਸਭ ਹੀਰਤ,
ਸਾਰੇ ਬਾਗ ਦੀ ਸੋਹਣੀ ਰਚਨਾ ਮਹਾਰਾਜ ਸੱਚੇ ਪਾਤਸ਼ਾਹ ਜੀ ਵੇਖਦੇ ਹਨ।
ਗਿਆਨ ਪ੍ਰੇਮ ਸਿੱਖਣ ਕੋ ਜਾਲ,
ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਸਿੱਖਾਂ ਦਾ ਪ੍ਰੇਮ, ਸਿੱਖਾਂ ਦੀ ਭਾਵਨਾ ਵੇਖਦੇ ਨੇ ਕਿ ਸਿੱਖਾਂ ਨੇ ਕਿੰਨੇ ਪਿਆਰ ਨਾਲ ਪ੍ਰੇਮ ਨਾਲ ਇਹ ਬਗੀਚਾ ਲਾਇਆ, ਬਾਗ ਲਾਇਆ। ਮਹਾਰਾਜ ਜੀ ਸਿੱਖਾਂ ਦੀ ਭਾਵਨਾ, ਸਿੱਖਾਂ ਦਾ ਪ੍ਰੇਮ ਵੇਖਦੇ ਨੇ।
ਪਨਿਓ ਬਚਨ ਤੁਮ ਭਏ ਨਿਆਲ,
ਮਹਾਰਾਜ ਜੀ ਇੰਨੇ ਖੁਸ਼ ਹੋਏ ਕਿ ਸਿੱਖਾਂ ਸਾਰਿਆਂ ਦੇ ਵਾਸਤੇ ਬਚਨ ਕਰਦੇ ਜਿਨ੍ਹਾਂ ਇਹ ਬਗੀਚਾ ਬਾਗ ਲਾਇਆ ਸੀ। ਪ੍ਰਸੰਨ ਹੋ ਕੇ ਕਹਿੰਦੇ ਸਿੱਖੋ ਤੁਸੀਂ ਨਿਹਾਲ, ਤੁਸੀਂ ਨਿਹਾਲ। ਮਹਾਰਾਜ ਸੱਚੇ ਪਾਤਸ਼ਾਹ ਜੀ ਪ੍ਰਕਿਰਤੀ ਨਾਲ ਵੀ ਪ੍ਰੀਤ ਕਰਦੇ ਨੇ, ਕਾਦਰ ਦੀ ਜਿਹੜੀ ਕੁਦਰਤ ਆ ਉਹਦੇ ਨਾਲ ਵੀ ਸਤਿਗੁਰਾਂ ਦਾ ਬੜਾ ਸਨੇਹ ਹੈ। ਧੰਨ ਗੁਰੂ ਹਰਿਰਾਏ ਸਾਹਿਬ, ਗੁਰੂ ਸਾਹਿਬ ਦੇ ਆਦਿ ਕਾਲ ਤੋਂ ਹੀ ਇਹ ਪ੍ਰਕਿਰਤੀ ਨਾਲ ਸਨੇਹ ਰਿਹਾ। ਨੌਵੇਂ ਪਾਤਸ਼ਾਹ ਜੀ ਮਹਾਰਾਜ ਜੀ ਨੇ ਬਹੁਤ ਥਾਵਾਂ ਤੇ ਮਾਇਆ ਵੰਡੀ ਬਾਗ ਲਾਉਣ ਵਾਸਤੇ, ਜਦੋਂ ਵੀ ਮਾਇਆ ਇਕੱਠੀ ਹੋ ਜਾਂਦੀ ਸੀ ਕਹਿੰਦੇ ਸੀ ਇੱਕ ਖੂਹ ਲਾ ਦਿਓ, ਇੱਕ ਬਾਗ ਲਾ ਦਿਓ। ਕਈ ਥਾਵਾਂ ਤੇ ਮਹਾਰਾਜ ਜੀ ਬਚਨ ਕਰਕੇ ਗਏ। ਤੋ ਇਸ ਕਰਕੇ ਸਿੱਖਾਂ ਨੇ ਪਹਿਲਾਂ ਹੀ ਇੱਥੇ ਬਾਗ ਲਾਇਆ ਸੀ ਕਿ ਗੁਰੂ ਸਾਹਿਬ ਨੂੰ ਬਾਗ ਬੜੇ ਪਸੰਦ ਨੇ। ਤੋ ਜਦੋਂ ਬਾਗ ਬੜਾ ਸੁੰਦਰ ਰਮਣੀਕ ਵੇਖਿਆ ਵੀ ਸਿੱਖਾਂ ਨੇ ਇੱਕ ਇੱਕ ਚੀਜ਼ ਬੜੇ ਪ੍ਰੇਮ ਨਾਲ ਬਣਾਈ ਹੈ, ਤੇ ਮਹਾਰਾਜ ਜੀ ਨੇ ਬਚਨ ਕੀਤਾ ਸਾਰੇ ਸਿੱਖਾਂ ਪ੍ਰਤੀ, ਕਹਿੰਦੇ ਸਿੱਖੋ ਤੁਸੀਂ ਨਿਹਾਲ ਹੋ, ਤੁਸੀਂ ਨਿਹਾਲ ਹੋ।
ਸਾਂਝ ਪਹਿਲੇ ਸੰਗਤ ਸੰਗ,
ਜਦੋਂ ਸੰਧਿਆ ਦਾ ਸਮਾਂ ਹੋਇਆ ਤੇ ਸਾਰੀ ਸੰਗਤ ਨੂੰ ਆਪਣੇ ਨਾਲ ਲੈ ਕੇ
ਸਤਿਗੁਰ ਪਏ ਅਰੋਡ ਤੁਰੰਗ,
ਮਹਾਰਾਜ ਜੀ ਘੋੜੇ ਤੇ ਸਵਾਰ ਹੋਏ ਤੇ ਵਾਪਸ ਨਗਰ ਚ ਆਉਣ ਲੱਗੇ।
ਸਨੇ ਸਨੇ ਪੁਨਪੁਰ ਮੈਂ ਆਏ,
ਸਨੇ ਸਨੇ ਸਹਿਜੇ ਸਹਿਜੇ ਮਹਾਰਾਜ ਜੀ ਨਗਰ ਵਿਚ ਚੱਲ ਕੇ ਆਏ ਹਨ।
ਉਤਸਵ ਕਰਤ ਅਨੇਕ ਮਨ ਭਾਏ,
ਅਨੇਕ ਭਾਂਤ ਦੇ ਅਨੇਕ ਪ੍ਰਕਾਰ ਦੇ ਉਤਸਵ ਕੀਤੇ ਜਾ ਰਹੇ ਹਨ।
ਧਰਮਸ਼ਾਲ ਮੈਂ ਉਤਰੇ ਜਾਏ,
ਮਹਾਰਾਜ ਜੀ ਧਰਮਸ਼ਾਲਾ ਵੀ ਨਗਰ ਚ ਬਣੀ ਹੋਈ ਸੀ ਤੇ ਧਰਮਸ਼ਾਲਾ ਵਿਚ ਆ ਕੇ ਸਤਿਗੁਰੂ ਗਰੀਬ ਨਵਾਜ ਪਾਤਸ਼ਾਹ ਜੀ ਉਤਰੇ ਹਨ।
ਜੋ ਸਭ ਸੰਗਤ ਕੀਨ ਬਣਾਏ,
ਧਰਮਸ਼ਾਲਾ ਬੜੀ ਸੋਹਣੀ ਬਣਾਈ ਸੀ ਸਸਰਾਮ ਨਗਰ ਦੇ ਸੰਗਤ ਨੇ, ਸਿੱਖਾਂ ਨੇ, ਤੇ ਬੜੀ ਸੁੰਦਰ ਧਰਮਸ਼ਾਲਾ। ਉੱਥੇ ਸਵੇਰੇ ਸ਼ਾਮ ਇਕੱਠੇ ਹੋ ਕੇ ਆਰਾਧਨਾ ਕਰਦੇ ਸੀ, ਮਹਾਰਾਜ ਜੀ ਦੀ ਕੀਰਤੀ ਕਰਦੇ ਸਨ। ਉਸ ਧਰਮਸ਼ਾਲਾ ਵਿਚ ਸਤਿਗੁਰੂ ਜੀ ਸੰਧਿਆ ਦੇ ਸਮੇਂ ਆਏ ਹਨ।
ਰੁਚਿਰ ਪ੍ਰਿਯੰਕ ਸੋ ਪਰ ਰਾਜੈ,
ਤੇ ਬੜਾ ਸੋਹਣਾ ਪਲਗਾ ਅੰਦਰ ਡਾਇਆ। ਉਸ ਪਲਗੇ ਦੇ ਉੱਤੇ ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਜੀ ਬਿਰਾਜਮਾਨ ਹੁੰਦੇ ਨੇ।
ਪਿਕ ਪਿਕ ਸਿੱਖਣ ਕਲਮਕ ਭਾਜੈ,
ਤੇ ਜਿਹੜਾ ਸਿੱਖ ਸਤਿਗੁਰਾਂ ਦੇ ਦਰਸ਼ਨ ਕਰਦਾ, ਦਰਸ਼ਨ ਕਰ ਕਰਕੇ ਸਿੱਖਾਂ ਦੇ ਕਲਮਲ ਨਸ਼ਟ ਹੋ ਰਹੇ ਨੇ। ਕਲਮਲ ਕਹਿੰਦੇ ਨੇ ਕਲਯੁਗ ਦੇ ਕੀਤੇ ਹੋਏ ਜਿਹੜੇ ਪਾਪ ਨੇ ਉਹਨਾਂ ਨੂੰ ਕਲਮਲ ਕਹਿੰਦੇ ਨੇ। ਮਹਾਰਾਜ ਜੀ ਦੇ ਦਰਸ਼ਨ ਕਰ ਕਰਕੇ ਕਲਮਲ ਨਸ਼ਟ ਹੋ ਰਹੇ ਹਨ।
ਭਈ ਨਿਸਾਪੁਨ ਮੰਗਲ ਕਰੇ,
ਰਾਤ ਹੋ ਗਈ, ਅਨੇਕ ਪ੍ਰਕਾਰ ਦੇ ਮੰਗਲ ਕੀਤੇ ਹਨ।
ਧੂਪ ਸੁਖਾਵੇ ਆਨੰਦ ਭਰੇ,
ਔਰ ਧੂਪ ਸੁਖਾਉਂਦੇ ਨੇ, ਸੁਗੰਧੀਦਾਰ ਵਸਤੂਆਂ ਦਾ ਚਰਚਨ ਕਰਦੇ ਨੇ ਮਹਾਰਾਜ ਜੀ ਦੇ ਦਰਬਾਰ ਵਿਚ।
ਦੀਪਕ ਬਾਰ ਆਰਤੀ ਸਾਜੇ,
ਫਿਰ ਦੀਵੇ ਬਾਲ ਕੇ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਆਰਤੀ ਉਤਾਰਦੇ, ਬੜੀ ਭਾਵਨਾ ਨਾਲ, ਬੜੇ ਪਿਆਰ ਨਾਲ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀ ਆਰਤੀ ਕਰਦੇ ਹਨ।
ਸਿੱਖਣ ਕੀ ਧੁਨ ਬੜ ਗਾਜੇ,
ਬਹੁਤ ਸਾਰੇ ਸਿੱਖਾਂ ਦੀ ਧੁਨ ਮੰਗਲਾਚਾਰ ਦੇ ਰੂਪ ਦੇ ਵਿਚ ਗੱਜ ਰਹੀ ਹੈ। ਸਾਰੇ ਸਿੱਖ ਗੁਰਬਾਣੀ ਦੇ ਸ਼ਬਦ ਪੜ ਕੇ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਆਰਤੀ ਉਤਾਰ ਰਹੇ ਨੇ।
ਫੁੱਲਾਂ ਕੀ ਬਰਖਾ ਬਰਖਾ ਮੈਂ,
ਨਾਲੇ ਫੁੱਲਾਂ ਦੀ ਵਰਖਾ ਵਰਸਾਉਂਦੇ ਮਹਾਰਾਜ ਜੀ ਤੇ ਫੁੱਲਾਂ ਦਾ ਮੀਂਹ ਵਰਸਾਉਂਦੇ ਨੇ।
ਮਾਲ ਵਿਸਾਲ ਗਰੇ ਪੈਰਾਂ ਮੈਂ,
ਬੜੀਆਂ ਸੋਹਣੀਆਂ ਮਲਾਵਾਂ ਗੁੰਦ ਗੁੰਦ ਕੇ ਉਹ ਲਿਆ ਕੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਕੰਠ ਵਿਚ, ਮਹਾਰਾਜ ਜੀ ਦੇ ਗਲ ਦੇ ਵਿਚ ਉਹ ਸੋਹਣੀਆਂ ਮਲਾਵਾਂ ਪਹਿਨਾਉਂਦੇ ਹਨ।
ਸ਼ਬਦ ਕੀਰਤਨ ਗਾਨ ਮਿਸਾਲਾ,
ਔਰ ਸ਼ਬਦ ਕੀਰਤਨ ਕਰਦੇ, ਨਾਲ ਨਾਲ ਗੁਰਬਾਣੀ ਦਾ ਕੀਰਤਨ ਕਰਦੇ, ਬੜੇ ਪਿਆਰ ਨਾਲ, ਬੜੇ ਮਿੱਠੀ ਮਿੱਠੀ ਸੁਰੀਲੀ ਆਵਾਜ਼ ਵਿਚ ਕੀਰਤਨ ਕਰਦੇ ਨੇ।
ਜਾਗਤ ਰਹੇ ਸਿੱਖ ਤਿਸ ਕਾਲਾ,
ਕਹਿੰਦੇ ਸਾਰੀ ਰਾਤ ਹੀ ਜਾਗਦੇ ਰਹੇ, ਇਹੋ ਜਿਹਾ ਰਸ ਬਣਿਆ। ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਕੀਰਤੀ ਕਰਦਿਆਂ ਕਹਿੰਦੇ ਜਾਗਦੇ ਹੀ ਰਹੇ
ਅਨੇਕ ਪ੍ਰਕਾਰ ਨਕੇਰ ਆਰਾ
ਇਹਨੇ ਨੂੰ ਰਾਤਰੀ ਦਾ ਭੋਜਨ ਤਿਆਰ ਹੋ ਗਿਆ ਅਨੇਕ ਪ੍ਰਕਾਰ ਦੇ ਭੋਜਨ ਲੰਗਰ ਵਿਚ ਸਤਿਗੁਰਾਂ ਦੇ ਤਿਆਰ ਹੋਏ ਹਨ
ਮਦਰ ਸਲਵਣ ਸੋ ਤੁਰਸ਼ ਅਚਾਰਾ
ਕਹਿੰਦੇ ਮਿੱਠੇ ਸਲੂਣੇ ਖੱਟੇ ਤੇ ਅਚਾਰੀ ਜਿਹੜੇ ਭੋਜਨ ਨੇ ਉਹ ਸਾਰੇ ਸਤਿਗੁਰਾਂ ਲਈ ਤਿਆਰ ਹੋਏ ਨੇ
ਜਿਸ ਕੇ ਗ੍ਰਹਿ ਕੀ ਵਸਤ ਜੋ ਆਏ ਸ੍ਰੀ ਗੁਰੂ ਤੇਗ ਬਹਾਦਰ ਖਾਏ
ਜਿਹੜੇ ਜਿਹੜੇ ਘਰ ਚੋਂ ਜਿਹੜੀ ਜਿਹੜੀ ਵਸਤੂ ਆਈ ਕਈ ਸਿੱਖ ਆਪਣੇ ਘਰਾਂ ਚੋਂ ਲਿਆਏ ਸੀ ਤਿਆਰ ਕਰਕੇ ਵਸਤੂ ਸਤਿਗੁਰਾਂ ਦੇ ਛਕਣ ਲਈ ਤੇ ਕਹਿੰਦੇ ਜਿਹਦੇ ਜਿਹਦੇ ਘਰੋਂ ਆਈ ਮਹਾਰਾਜ ਜੀ ਨੇ ਸਾਰਿਆਂ ਦੀਆਂ ਵਸਤੂਆਂ ਅੰਗੀਕਾਰ ਕੀਤੀਆਂ ਭਾਵੇਂ ਥੋੜੀ ਥੋੜੀ ਵਸਤੂ ਲੈ ਕੇ ਆਪਣੇ ਮੁਖ ਚ ਪਾਈ ਪਰ ਸਾਰਿਆਂ ਦੀਆਂ ਵਸਤੂਆਂ ਜਿਹੜੀਆਂ ਭੇਟ ਹੋਈਆਂ ਉਹ ਮਹਾਰਾਜ ਸੱਚੇ ਪਾਤਸ਼ਾਹ ਨੇ ਸਾਰੀਆਂ ਵਸਤੂਆਂ ਨੂੰ ਭੋਗ ਲਾਇਆ
ਸਫਲ ਜਨਮ ਤਿੰਨ ਆਪਣੋ ਜਾਨਾ
ਜਿਸ ਸਿੱਖ ਦੇ ਘਰੋਂ ਕੋਈ ਵਸਤੂ ਆਈ ਗੁਰੂ ਸਾਹਿਬ ਨੇ ਅੰਗੀਕਾਰ ਕੀਤੀ ਉਹ ਸਿੱਖ ਇੰਨਾ ਗਦਗਦ ਹੋਇਆ ਉਹਨੇ ਸਮਝਿਆ ਕਿ ਮੇਰਾ ਜਨਮ ਸਫਲਾ ਹੋ ਗਿਆ
ਨਿਸ਼ਚੈ ਧਰ ਜਮ ਕੋ ਦੁਖਾਨਾ
ਉਹਨਾਂ ਨਿਸ਼ਚਾ ਧਾਰ ਲਿਆ ਵੀ ਸਾਡੇ ਜੰਮਾਂ ਦੇ ਦੁੱਖ ਕੱਟੇ ਗਏ ਕਿਉਂਕਿ ਸਾਡੀ ਸੇਵਾ ਸਤਿਗੁਰੂ ਜੀ ਨੇ ਪ੍ਰਵਾਨ ਕਰ ਲਈ ਹੈ
ਜੁੱਤ ਮਿਸ਼ਰੀ ਕੇ ਦੁੱਧ ਲਿਆਏ
ਕੋਈ ਮਿਸ਼ਰੀ ਸਮੇਤ ਮਿਸ਼ਰੀ ਪਾ ਕੇ ਨਾ ਦੁੱਧ ਵਿਚ ਤੇ ਦੁੱਧ ਲੈ ਕੇ ਆਏ ਮਹਾਰਾਜ ਜੀ ਦੇ ਛਕਣ ਵਾਸਤੇ
ਮਾਤਾ ਨਿਕਟ ਕੁਝ ਦਿਓ ਪਹੁੰਚਾਏ
ਉਹਦੇ ਵਿਚੋਂ ਕੁਝ ਦੁੱਧ ਮਾਤਾ ਜੀ ਹੋਣਾ ਪਾਸ ਮਾਤਾ ਨਾਨਕੀ ਜੀ ਮਾਤਾ ਗੁਜਰੀ ਜੀ ਵਾਸਤੇ ਭੇਜ ਦਿੱਤਾ
ਕੋ ਚੰਪ ਤੈ ਚਰਨ ਸਾ ਪ੍ਰੇਮ
ਕਈ ਸਤਿਗੁਰਾਂ ਦੇ ਨਾਲ ਪਿਆਰ ਕਰਕੇ ਨਾ ਕੋਈ ਚਰਨ ਘੁੱਟ ਰਿਹਾ ਕੋਲ ਬੈਠਾ ਮਹਾਰਾਜ ਜੀ ਦੇ ਚਰਨਾਂ ਨੂੰ ਝਸ ਰਿਹਾ ਚਰਨ ਘੁੱਟ ਰਹੇ ਨੇ
ਅੰਕਤ ਫੋਨ ਚਾਹ ਤੋ ਛੇਮ
ਕਈ ਚਾਓ ਨਾਲ ਹਵਾ ਪੱਖਾ ਝਲਦੇ ਤੇ ਪੱਖਾ ਝਲ ਕੇ ਆਪਣੀ ਮੁਕਤੀ ਚਾਹੁੰਦੇ ਕਲਿਆਣ ਚਾਹੁੰਦੇ ਨੇ
ਧਰਮਸਾਲ ਮੈਂ ਕਰ ਕੇ ਸੈਨ
ਇਹਨਾਂ ਸਤਿਗੁਰਾਂ ਨੇ ਧਰਮਸਾਲਾ ਵਿਚ ਹੀ ਅੱਜ ਰਾਤ ਬਤੀਤ ਕੀਤੀ ਹੈ
ਤੀਨ ਜਾਮ ਜਾ ਬੀਤੀ ਰਹਿਣ
ਜਦੋਂ ਤਿੰਨ ਪਹਿਰ ਰਾਤ ਬਤੀਤ ਹੋ ਗਈ
ਉੱਠੇ ਪ੍ਰਭੂ ਕਰ ਸੋਚਾ ਚਾਰ
ਪਹਿਰ ਰਾਤ ਰਹਿੰਦੇ ਅੰਮ੍ਰਿਤ ਵੇਲੇ ਸਾਹਿਬ ਉੱਠੇ ਤੇ ਸੋਚਾ ਚਾਰ ਕੀਤਾ ਹੈ
ਇਸ਼ਨਾਨ ਕਰ ਨਿਰਮਲ ਬਾ
ਇਸ਼ਨਾਨ ਪਾਨ ਕੀਤਾ ਨਿਰਮਲ ਸਵੱਛ ਜਲ ਨਾਲ
ਬੈਠੇ ਮਨ ਕੋ ਗੁਰੂ ਟਿਕਾਏ
ਧਰਮਸ਼ਾਲਾ ਚ ਮਹਾਰਾਜ ਜੀ ਦਾ ਆਸਣ ਸੀ ਉੱਥੇ ਹੀ ਮਹਾਰਾਜ ਜੀ ਆਪਣਾ ਮਨ ਟਿਕਾ ਕੇ ਸਮਾਧੀ ਚ ਸਥਿਤ ਹੋ ਕੇ ਬੈਠ ਗਏ
ਆਸਾ ਵਾਰ ਸਿੱਖ ਤਬ ਗਾਏ
ਇਧਰ ਗੁਰੂ ਕੇ ਸਿੱਖਾਂ ਨੇ ਦਰਬਾਰ ਸਜਾ ਦਿੱਤਾ ਅੰਮ੍ਰਿਤ ਵੇਲੇ ਸ੍ਰੀ ਆਸਾ ਜੀ ਦੀ ਵਾਰ ਦੇ ਕੀਰਤਨ ਸ਼ੁਰੂ ਹੋ ਗਏ
ਸ਼ਬਦ ਪ੍ਰੇਮ ਕੋ ਛੰਤਨ ਗਾਏ
ਬੜੇ ਪਿਆਰ ਨਾਲ ਸ਼ਬਦ ਗਾਉਂਦੇ ਨੇ ਛੰਤ ਗਾਉਂਦੇ ਨੇ ਸਿੱਖ
ਉਤ ਪ੍ਰਾਤ ਕੋ ਭੋਗ ਸੁਪਾਏ
ਦਿਨ ਚੜ੍ਹਦਿਆਂ ਤੱਕ ਆਸਾ ਜੀ ਦੀ ਵਾਰ ਦੇ ਕੀਰਤਨ ਦਾ ਭੋਗ ਪਾਇਆ ਹੈ
ਸ੍ਰੀ ਗੁਰੂ ਤੇਗ ਬਹਾਦਰ ਚੰਦ ਗਮਨਤ ਚਾਤ ਤਰੇ ਆਨੰਦ
ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਇੱਥੋਂ ਅੱਗੇ ਚੱਲਣਾ ਚਾਹੁੰਦੇ ਨੇ ਇਥੋਂ ਮਹਾਰਾਜ ਜੀ ਹੁਣ ਅੱਗੇ ਚਾਲਾ ਪਾਣਾ ਚਾਹੁੰਦੇ ਹਨ
ਵਾਹਨ ਸਗਰੇ ਕਰ ਕੇ ਤਿਆਰ
ਸਾਰੇ ਵਾਹਨ ਤਿਆਰ ਕਰ ਲਏ ਗਏ ਨੇ
ਉਤ ਪਏ ਤੱਛੀ ਅਸਵਾਰ
ਆਪਣੇ ਆਪਣੇ ਵਾਹਨਾਂ ਤੇ ਸਾਰੇ ਸਵਾਰ ਹੋ ਗਏ
ਕਿਤਕ ਦੂਰ ਸੰਗਤ ਸੰਗ ਆਏ
ਰਾਮ ਦੀ ਸੰਗਤ ਦਾ ਪ੍ਰੇਮ ਇੰਨਾ ਸੀ ਵੀ ਨਾਲ ਨਾਲ ਹੀ ਤੁਰੇ ਜਾਂਦੇ ਸਤਿਗੁਰਾਂ ਨੂੰ ਵਿਦਾ ਕਰਨ ਗਏ ਤੇ ਕਈ ਕੋਹਾਂ ਤੱਕ ਸਤਿਗੁਰਾਂ ਦੇ ਨਾਲ ਹੀ ਤੁਰੇ ਗਏ ਪ੍ਰੇਮ ਨਾਲ
ਪ੍ਰੇਮ ਚਰਨ ਲਪਟਾਏ
ਬੜਾ ਪ੍ਰੇਮ ਕਰ ਕਰਕੇ ਚਰਨਾਂ ਨਾਲ ਲਪਟ ਲਪਟ ਜਾਂਦੇ ਨੇ ਕਈਆਂ ਸਿੱਖਾਂ ਦੇ ਨੇਤਰਾਂ ਚੋਂ ਨੀਰ ਤੱਕ ਵਹਿੰਦਾ ਹੈ
ਦੇ ਦੇ ਧੀਰਜ ਸਤਿਗੁਰ ਮੋਰੀ ਆਪ ਪਿਆਨੋ ਪੁਰਬ ਓਰੇ
ਸਭ ਨੂੰ ਧੀਰਜ ਦੇ ਦੇ ਕੇ ਗਰੀਬ ਨਵਾਜ ਪਾਤਸ਼ਾਹ ਜੀ ਆਪ ਪੂਰਬ ਦਿਸ਼ਾ ਨੂੰ ਚੱਲ ਪਏ ਸਾਰੀ ਸੰਗਤ ਨੂੰ ਧੀਰਜ ਦੇ ਕੇ ਵਾਪਸ ਮੋੜਿਆ ਹੈ ਤੇ ਆਪ ਗਰੀਬ ਨਵਾਜ ਪਾਤਸ਼ਾਹ ਜੀ ਮਹਾਰਾਜ ਜਿਵੇਂ ਗਯਾ ਆਦਿਕ ਤੀਰਥਾਂ ਤੇ ਪਹੁੰਚ ਰਹੇ ਨੇ ਉਹ ਕਥਾ ਆਪ ਜੀ ਅਗਲਿਆਂ ਪ੍ਰਕਰਣਾਂ ਚ ਪ੍ਰਸੰਗਾਂ ਚ ਸਰਵਣ ਕਰੋਗੇ।